है दोनों ही लाभदायक। ये धन ये सीमित इत्थे तक ही है, इस धन नाल ही सारे लंगर चलते, बिल्डिंगां पैंदियां थां थां ते, सत्संग जी आपां इहदे नाल ही प्रफुल्लित हुंदे। लेकिन यह बड़ी सजरजता ही है, यह धन ने नाल नहीं जाना। दूसरे नंबर ते नाम धन है, वह भाई हर वेले इत्थे भी रखक है पर लोक विच भी रखक है। यह धन स्थूल है दिंदा सानू, वह धन सूक्ष्म है दिसदा नहीं। सो वह जिहड़ा नाम धन है वह भी सतगुरां दे खजाने च बेअंत है। आ धन की भी भाई कोई कमी नहीं गुरु घर विच, पर हमेशा वास्ते गुरु साहब ने यह सिख्या दिती है भाई धन इस दी भी वरतों करो, लेकिन जिहड़ा हिरदे च मोह करना ना वह नाम धन नाल करो। ये धन की वरतों करो, कमाओ भी, लेकिन इस नूं कौन विकमाउण वेले किरत कोई वध घटना होवे, जिहड़ी धार्मिक दायरे तो बाहर कोई पाप की किरत ना होवे। क्यों? शरीर का परम धर्म है, शरीर ने भजन नहीं करना, शरीर सेवा कर सकता है। भजन तो भाई मन करेगा, मन ही फुरने दे नाल अपनी जीभ तो सत संगत जी वाहिगुरू वाहिगुरू कहावेगा। सो हमेशा वास्ते जिहड़े रुचि रखते हैं इस धन की, उन्हां नूं नाम धन आम लोगों नहीं पाउंदा। कहिंदा नाम सानूं रोटी दे दू आया नूं, ऐ तर्क मारदे हन। यो नहीं पता कि सारी सेठी नाम दे आसरे प्रफुल्लित हो रही है। जिथे नाम का प्रवाह चलता है उथे सत्संग लंगरां की भी कोई कमी नहीं रहती है। अरदास करते हैं, हे महाराज खालसा शकदा छकाउंदा रहे, रस्ता दरगाहों भेजदा रही। क्यों तो नहीं कहते जट्टां दे घरों घड़ीस के भेजदा रही। तो जितनी परारब्ध है सत्संगत जी, जिमीदार एक भोले भाले सुभा वाला है, वह भी जदों खेत में बीह पाउंदा हे वाहिगुरू चिड़ी चड़ूंगे का जो भी किसी की परा रहा मेरे खेत च जम पवे, वह भी यह बेनतियां करता है। इस करके सतसंग जी रिजक का देना परमेश्वर ने देना संबंधित है पदार्थ, पर यह जिहड़ा धन है यह परलोक विच सहायक नहीं, यह इत्थे इत्थे ही है। तो वह नाम धन सतसंग जी बणजन वास्ते कबीर साहब जी हर वेले तत्पर रहिंदे, नाले प्रेमियों नूं सिख्या दिंदे। इधर मां नूं चिंता लगी रहिंदी कि मेरा पुत्र जिहड़ा साडा किता है रोजी का साधन है, वस्त्र नहीं बणदा, ताणियां लोगों दियां तणियां रह जांदियां, इत्थे सूत पए रह जांदे है, जितने साडे घर साधु आउंदे सारी कांशी विच नहीं आउंदे। भगती सतसंगत जी भगती दे प्रताप करके जिन्ने साधु संत सारिआं भेखां दे कबीर चौरा जिहड़ा स्थान है कबीर साहब दा रहिश वाला, उत्थे नूं टोलियां दीआं टोलियां साधुआं दीआं आया करदीआं, अन्न ना मुक्कण दिंदे। इही जी बरकत सी सतसंगत जी भगती दे घर। मां देख के हैरान होई जांदी भी साडे नाल दे तरीके आले जलाहे होर भी वसदे ने, सारे परचदे ने, मेरा पुत इन्ना साधा नाल ही परचा रहिंदा है, घर दी किरत करके खुश नहीं। दूसरा साध साडा को सवारदे भी नहीं हन, खाण पीण ते ही ने आके। इस सिद्धांत नूं सतसंग जी इस मते नूं हिरदे च रख के की बोली है सतसंग जी माता पिछले शब्द च आ चुकया है, मेरी बहुरिया को धनिया नाओ ले राख्यो राम जनिया नाओ, इन मुंडियां मेरा घर तंदरावा बिटवे राम रमुआ नावा। ये बचन कबीर साहब जी ने गुरबाणी च लिखाए है गुरु अर्जन देव साहब जी तो, नाल ही ये माता वालों बचन हैं। अगलियां पंक्तियां कबीर साहब वालों ने माता दे उत्तर दिंदे हुए कहन लगी, हे पड़ोसन नूं कहिंदी है ਹੇ ਪੜੋਸਣ ਮੈਂ ਕੀ ਦੱਸਾਂ, ਜਿਹੜੀ ਮੇਰੀ ਨੌਂ ਹੈ ਇਹਦਾ ਨਾਂ ਧਨਵੰਤੀ ਹੈ, ਭਾਗਾਂ ਵਾਲੀ ਹੈ, ਐਸੀ ਨਹੀਂ ਕੋਈ ਹੈ ਬਾਤ, ਲੇਕਿਨ ਮੇਰੀ ਬਹੁਰੀਆ ਕੋ ਤਨੀਆਂ ਨਾਂ ਲੇ ਰੱਖਿਓ ਰਾਮ ਜਨੀਆਂ ਨਾਂ, ਆਹ ਜਿਹੜੇ ਸਾਧ ਆਉਂਦੇ ਆ ਨਾ ਇਹਨਾਂ ਨੇ ਨਾਂ ਬਦਲ ਦਿੱਤਾ ਇਹਦਾ, ਇਹਨੂੰ ਰਾਮ ਜਨੀ ਨਾਂ ਰੱਖਦਾ, ਰਾਮ ਜਨੀ ਤਾਂ ਬੇਸਵਾ ਨੂੰ ਕਹਿੰਦੇ ਆ, ਇਹੀ ਫਲ ਪਾਇਆ ਇਹਨਾਂ ਨੇ ਇਹਨਾਂ ਦੀ ਸੇਵਾ ਤੋਂ ਅਸੀਂ। ਉਹ ਜਾਣਦੇ ਸਤਸੰਗ ਜੀ ਕਿ ਰਾਮ ਨੂੰ ਜਾਣਨ ਵਾਲੀ ਹੈ ਇਹ, ਹਰ ਵੇਲੇ ਭਜਨ ਕਰਦੀ ਰਹਿੰਦੀ ਲੋਈ, ਉਹਨਾਂ ਨੇ ਤਾਂ ਸਤਸੰਗ ਭਗਤਨੀ ਰਾਮ ਜਨੀ ਕਿਹਾ ਕਰਦੇ, ਆਉਂਦੇ ਹੀ ਪੁੱਛਣਾ ਕਿ ਰਾਮ ਜਨੀ ਕਿੱਥੇ ਹੈ, ਸੇਵਾ ਬਹੁਤ ਕਰਦੀ ਲੋਈ। ਪੜੋਸਣ ਨੂੰ ਕਹਿੰਦੀ ਹੈ ਕਬੀਰ ਸਾਹਿਬ ਦੀ ਮਾਂ, ਇਹਨ ਮੁੰਡੀਆਂ ਨੇ ਮੇਰਾ ਘਰ ਧੁੰਦਰਾਵਾ, ਇਹਨਾਂ ਸਾਧਾਂ ਨੇ ਮੇਰਾ ਘਰ ਹੈ ਜਿਹੜਾ ਖੇਜ ਲਾ ਕੇ ਰੱਖ ਦਿੱਤਾ, ਜਿਹਦੀ ਨਾਂ ਨੂੰ ਬੇਸਵਾ ਕਹਿਣ ਲੱਗ ਜਾਣਾ ਉਹਨਾਂ ਦਾ ਕੀ ਜ਼ਿੰਦਗੀ ਹੈ, ਨਾਲ ਹੀ ਮੇਰਾ ਪੁੱਤ ਵੀ ਵਿਗਾੜਿਆ, ਬਿਟਵੇ ਰਾਮ ਰਵਊਗਾ ਲਾਵਾ, ਮੇਰੇ ਬੇਟੇ ਨੂੰ ਰਾਮ ਉਚਾਰਨ ਵਾਸਤੇ ਲਾ ਦਿੱਤਾ, ਵੀ ਇਹ ਸਭ ਤੋਂ ਵੱਡਾ ਰਾਮ ਧਨੀ ਹੈ, ਇਹੀ ਜਪਿਆ ਕਰ। ਜਦ ਨੂੰ ਕਬੀਰ ਸਾਹਿਬ ਜੀ ਆ ਗਏ, ਕਹਿਤ ਕਬੀਰ ਸੁਣੋ ਮੇਰੀ ਮਾਈ, ਇਹਨ ਮੁੰਡੀਆਂ ਨੇ ਮੇਰੀ ਜਾਤ ਗਵਾਈ, ਹੇ ਮਾਤਾ ਦੇਖੀ ਤੇਰੀ ਆਵਾਜ਼ ਸੁਣ ਕੇ ਕਿਤੇ ਸਾਧੂ ਆਪਣੇ ਘਰੋਂ ਆਉਣ ਨਾ ਹਟ ਜਾਣ, ਇਹਨਾਂ ਸਾਧੂਆਂ ਨੇ ਤਾਂ ਮੈਨੂੰ ਉਤਾਰ ਦਿੱਤਾ, ਖੋਜਤ ਖੋਜਤ ਸੁਣੀਐ ਸੋਏ, ਸਾਧ ਸੰਗਤ ਮੈਨੂੰ ਤਰਿਓ ਨਾ ਕੋਏ, ਮੈਂ ਜਲਾਹਾ ਸੀ ਤੁੱਛ ਗਿਆ, ਇਹਨਾਂ ਨੇ ਮੇਰੀ ਜਾਤ ਪਾਤ ਚੱਕ ਕੇ ਮੈਨੂੰ ਬ੍ਰਹਮ ਵਿੱਚ ਮੇਲ ਦਿੱਤਾ, ਜਿਹੜੀ ਬ੍ਰਾਹਮਣਾਂ ਦੀ ਜਾਤੀ ਹੈ ਨਾ ਬ੍ਰਾਹਮਣਾਂ ਤੋਂ ਉੱਚੀ ਪਦਵੀ ਚ ਪਹੁੰਚਾ ਦਿੱਤਾ ਹੈ ਮੈਨੂੰ। ਇਹ ਸ਼ਬਦ ਸਤਸੰਗ ਜੀ ਪਿੱਛੇ ਆਪਾਂ ਵਿਚਾਰ ਚੁੱਕੇ ਹਾਂ। ਘਰ ਵਿੱਚ ਸਾਧੂ ਬੇਅੰਤ ਆਉਂਦੇ, ਪੰਗਤਾਂ ਲੱਗ ਜਾਂਦੀਆਂ, ਠੰਡ ਦੀ ਰੁੱਤ ਸੀ, ਕਬੀਰ ਸਾਹਿਬ ਕਹਿੰਦੇ ਲੋਈ ਸਾਧੂਆਂ ਨੂੰ ਗਰਮ ਕੋਸੇ ਜੇ ਪਾਣੀ ਨਾਲ ਹੱਥ ਧੋਣੇ ਨੇ, ਇਹ ਨਿਯਮ ਹੈ, ਪੰਗਤ ਲਾ ਦੇਣੀ, ਉਸ ਤੋਂ ਬਾਅਦ ਹੱਥ ਧੋਣੇ, ਫਿਰ ਭੋਜਨ ਦੇਣਾ। ਲੋਈ ਸਤਸੰਗ ਜੀ ਪਾਣੀ ਥੋੜਾ ਜਿਹਾ ਉਹਨੇ ਤੇਜ਼ ਰੱਖ ਲਿਆ, ਠੰਡ ਸੀ, ਜੱਗ ਵਿੱਚ ਪਾਇਆ ਹੋਇਆ ਪਾਣੀ, ਅੱਗੇ ਸਮਾਜ ਵਿੱਚ ਰਿਵਾਜ਼ ਸੀ ਘੁੰਡ ਕੱਢਣ ਦਾ, ਸਾਧੂ ਵੱਡੀ ਉਮਰ ਦੇ ਵੀ ਹੁੰਦੇ, ਲੋਈ ਦਾ ਸਤਸੰਗ ਜੀ ਘੁੰਡ ਕੱਢਿਆ ਹੋਇਆ, ਸਾਧੂ ਪੰਗਤ ਚ ਬੈਠੇ ਨੇ, ਘਰ ਹੱਥ ਧੋਣ ਲੱਗੀ, ਜਦੋਂ ਹੱਥ ਧੋਣ ਲੱਗੀ ਸਤਸੰਗ ਜੀ ਉਹ ਘੁੰਡ ਵਿੱਚ ਉੜਜ ਗਈ, ਕਿਉਂ ਘੁੰਡ ਵਿੱਚ ਦੀ ਅੱਧਾ ਦਿਸਦਾ ਅੱਧਾ, ਅੱਜ ਕੱਲ੍ਹ ਤਾਂ ਵਸਤਰ ਬੇਪੜਦੇ ਨੇ, ਅੱਗੇ ਬੀਬੀਆਂ ਦੇ ਸਿਰ ਦੇ ਸਤਸੰਗ ਜੀ ਬੇਪੜਦੇ ਵਸਤਰ ਨਹੀਂ ਸੀ ਹੁੰਦੇ, ਸਾਹਮਣੇ ਦਿਸਦਾ ਰਿਹਾ ਘੁੰਡ ਕੋਈ ਟੇਢਾ ਜਿਹਾ ਹੋ ਗਿਆ, ਉਸ ਨੂੰ ਦਿਸਿਆ ਨਾ, ਜਦੋਂ ਸਾਧ ਨੀਵੀ ਪਾਈ ਚੂੜੀ ਕਰਦਾ ਸੀ, ਸਾਧ ਦੇ ਸਤਸੰਗ ਜੀ ਸਿਰ ਚ ਪਾਣੀ ਪੈ ਗਿਆ, ਜਦੋਂ ਪਿਆ ਗਰਮ ਗਰਮ ਪਾਣੀ, ਕਹਿੰਦਾ ਮੱਚ ਗਿਆ ਮੱਚ ਗਿਆ। ਕਬੀਰ ਸਾਹਿਬ ਨੇ ਉਸ ਵੇਲੇ ਇਹ ਸ਼ਬਦ ਉਚਾਰਿਆ, ਸਤ ਸੰਗਤ ਜੀ ਆਪ ਜੀ ਵਿਅਕਤੀਆਂ ਨੂੰ ਇਕਾਗਰ ਕਰੋ, ਨਾਲੇ ਵਿਵਹਾਰਕ ਲੈਣ ਸਿੱਧ ਕਰ ਰਹੇ ਨੇ, ਨਾਲੇ ਪਰਮਾਰਥ, ਪਹਿਲੇ ਅਰਥ ਆਉਣਗੇ ਫਿਰ ਦੂਸਰੇ ਅਰਥਾਂ ਦੀ ਵਿਚਾਰ ਹੋਵੇਗੀ। ਇਹ ਆਪਾਂ ਸ਼ਬਦ ਸਤਸੰਗਤ ਜੀ ਜਿੰਨੇ ਪਾਠੀ ਸਿੰਘ ਹੋ ਜਾਂ ਸਰੋਤੇ ਵੀ ਹੋ, ਬਾਣੀ ਤਾਂ ਭਾਈ ਆਪਾਂ ਸੁਣਦੇ ਹੀ ਹਾਂ, ਅਖੰਡ ਪਾਠ ਹੁੰਦਾ, ਸਹਿਜ ਪਾਠ ਹੁੰਦੇ ਨੇ, ਜਦੋਂ ਇਹੀ ਜੀ ਬਾਣੀ ਆਉਂਦੀ ਹੈ ਉਦੋਂ ਆਪਾਂ ਨੂੰ ਪਰੇਸ਼ਾਨੀ ਜੀ ਆਉਂਦੀ ਹੈ ਵੀ ਕੀ ਲਿਖਿਆ ਹੋਇਆ ਹੈ। ਜੇ ਭਾਈ ਗੁਰਬਾਣੀ ਨੂੰ ਆਪਾਂ ਨਹੀਂ ਪੜਾਂਗੇ, ਹੋਰ ਕਿਸੇ ਨੇ ਹੋਰ ਆ ਕੇ ਪੜ੍ਹਨਾ, ਇਸ ਨੂੰ ਆਪਾਂ ਨਹੀਂ ਵਿਚਾਰਾਂਗੇ, ਹੋਰ ਕੋਈ ਬਾਹਰੋਂ ਆ ਕੇ ਵਿਚਾਰਿਆ ਕਰਨਗੇ, ਇਹ ਸਥਾਨ ਕਾਹਦੇ ਵਾਸਤੇ ਬਣਿਆ, ਇਸੇ ਕਰਕੇ ਭਾਈ ਬਣਿਆ ਹੈ। ਸੋ ਆਓ ਵਿਅਕਤੀਆਂ ਨੂੰ ਇਕਾਗਰ ਕਰੋ, ਜਿਸ ਪ੍ਰਕਾਰ ਕਬੀਰ ਸਾਹਿਬ ਲੋਈ ਪ੍ਰਤੀ ਕਹਿ ਰਹੇ ਹਨ,
ਆਸਾ ਰਹੋ ਰਹੋਰੀ ਬਹੁਰੀਆ ਘੂੰਟ ਜਨ ਕਾਡਾ,
ਰਹੋ ਰਹੋਰੀ ਬਹੁਰੀਆ, ਠਹਿਰ ਠਹਿਰ ਨੀ ਮੇਰੀ ਬਹੂ, ਘੂੰਕਟ ਜਨ ਕੱਢ ਮਤਾ ਘੁੰਡ ਕੱਢ, ਘੁੰਡ ਕੱਢੀਏ ਬਕਾਰੀਆਂ ਤੋਂ ਜਿਹੜੀ ਗੰਦੀ ਦ੍ਰਿਸ਼ਟੀ ਨਾਲ ਤੱਕਦੇ ਨੇ, ਇਹ ਸਾਧੂਆਂ ਦੀ ਦ੍ਰਿਸ਼ਟੀ ਨਿਰਮਲ ਹੈ, ਇਹ ਤੈਨੂੰ ਧੀ ਕਰਕੇ ਦੇਖਦੇ ਨੇ, ਇਹਨਾਂ ਤੋਂ ਘੁੰਡ ਨਾ ਕੱਢ। ਸਾਡੇ ਗੁਰ ਭਾਈ ਨੇ ਸਾਧ ਸੰਗਤ ਜੀ ਸੰਤ ਰਣਜੀਤ ਸਿੰਘ ਜੀ ਬੜੇ ਗੁਰਮੁਖ, 50 ਸਾਲ ਘਰ ਨਹੀਂ ਗਏ, ਰਾਜਸਥਾਨ ਦੀ ਭੂਮੀ ਦਾ ਜਨਮ, ਮੈਂ ਕਿਹਾ ਸੰਤ ਜੀ ਚੱਲੀ ਆਈਏ, ਕਹਿੰਦੇ ਕੀ ਕਾਹਨੂੰ ਦੁਬਾਰਾ ਮੋਹ ਚ ਪੈਣਾ, ਮੈਂ ਕਿਹਾ ਮੋਤੀ ਆਪਾਂ ਜਾ ਚੱਕਰੀ ਲਾ ਆਉਂਦੇ ਹਾਂ। ਜਦੋਂ ਗਏ ਸਤ ਸੰਗਤ ਜੀ ਰਾਜਸਥਾਨ ਚ, ਉਥੇ ਸਿੱਖਾਂ ਦੇ ਬਿਲਕੁਲ ਹੀ ਉਹਨਾਂ ਪਿੰਡਾਂ ਵਿਚ ਕੋਈ ਆਬਾਦੀ ਨਹੀਂ, ਜਦੋਂ ਪਿੰਡ ਵਾਲੇ ਮਿਲਣ ਆਉਣ, ਉਹਦੀ ਸਤ ਸੰਗਤ ਜੀ ਵੱਡੇ ਭਰਾ ਦੇ ਘਰ ਵਾਲੀ, ਬਹੁਤ ਫਰਕ ਉਮਰ ਦਾ, ਘੁੰਡ ਕੱਢਿਆ ਹੋਇਆ। ਕਹਿਣ ਲੱਗੇ ਘੁੰਡ ਕਿਉਂ ਕਰਦੀ ਹੈ? ਕਹਿੰਦਾ ਦਾੜਾ ਸਾ ਦਿਸਾ ਹਮਾਰੇ ਕੋ, ਕਹਿੰਦੀ ਚਿੱਟਾ ਸਾ ਦਾੜਾ। ਵੀ ਇਹ ਤਾਂ ਛੋਟੇ ਲੱਗਦੇ ਐ, ਭਾਵ ਸੋਹਣਾ ਸੋਹਣਾ ਚਿੱਟਾ ਦਾੜਾ ਜਦੋਂ ਬਾਬਾ ਜੀ ਦਾ ਦੇਖਿਆ ਰਣਜੀਤ ਸਿੰਘ ਦਾ, ਉਹਨੇ ਇਕਦਮ ਘੁੰਡ ਕੱਢ ਲਿਆ। ਇਸੇ ਤਰ੍ਹਾਂ ਪੁਰਾਣਾ ਸਤ ਸੰਗਤ ਜੀ ਆਪਣੇ ਕਲਚਰ ਦੇ ਅੰਦਰ ਸਮਾਜ ਵਿਚ ਰਿਵਾਜ ਸੀ ਕਿ ਸਿਆਣਿਆਂ ਨੂੰ ਦੇਖ ਕੇ ਪੜਦਾ ਕਰਦੀਆਂ ਬੀਬੀਆਂ। ਸੋ ਘੂਕਟ ਜਨ ਕੱਢ ਹੈ, ਮਤਾਂ ਘੁੰਡ ਕੱਢ ਇਨ੍ਹਾਂ ਸਾਧਾਂ ਤੋਂ। ਇਹ ਘੁੰਡ ਨੇ ਤਾਂ ਸਤ ਸੰਗਤ ਜੀ ਹਰੀਪੁਰੀਏ ਰਾਜੇ ਦੀ ਰਾਣੀ ਕਮਲੀ ਕਰਕੇ ਰੱਖ ਦਿੱਤੀ ਸੀ। ਜਦੋਂ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਨੇ ਵਸਾਇਆ, ਸੰਗਤਾਂ ਬਹੁਤ ਪਰਜਾ ਦੇ ਲੋਕ ਉੱਥੇ ਆ ਕੇ ਵਸਣ ਲੱਗੇ। ਪ੍ਰੇਮੀਆਂ ਨੇ ਦੀਵਾਨ ਚ ਬੇਨਤੀ ਕੀਤੀ, ਮਹਾਰਾਜ ਜੀ ਲੱਕੜ ਦੀ ਕਮੀ ਹੈ, ਕਾਠ ਨਹੀਂ ਮਿਲ ਰਹੀ, ਚੁਗਾਠਾਂ ਬਣਾਉਂਦੇ ਬਾਲੇ ਕੜੀਆਂ ਸੀਰੀਆਂ ਦੇਖ ਲਓ ਕਿੰਨੀਆਂ ਲੋੜ ਪੈਂਦੀ। ਸਤਿਗੁਰੂ ਜੀ ਕਹਿੰਦੇ ਭਾਈ ਕਿੱਥੋਂ ਮਿਲਣਗੇ? ਕਹਿੰਦੇ ਦਿਆਰ ਦੀ ਲੱਕੜੀ ਜੀ ਪਹਾੜ ਚੋਂ ਮਿਲ ਸਕਦੀ ਹੈ, ਹੋਰ ਇੱਥੇ ਤਾਂ ਇੰਨੇ ਹੈ ਨਹੀਂ। ਕਹਿੰਦੇ ਭਾਈ ਲਿਆਓ ਉਥੋਂ। ਕਹਿੰਦੇ ਜੀ ਉੱਥੇ ਕਿਹੜਾ ਕੋਈ ਸਿੱਖ ਹੈ ਵੀ ਸਾਡੇ ਉਤੋਂ ਲਿਆਈਏ ਕਿਸੇ ਕੋਲੋਂ? ਕਹਿੰਦੇ ਭਾਈ ਕੋਈ ਸਿੱਖ ਜਾਓ। ਉਸ ਵੇਲੇ ਸਤਿਗੁਰੂ ਜੀ ਸੌਣ ਵਾਲ ਮਹਾਰਾਜ ਦਾ ਭਤੀਜਾ ਸੀ, ਉਸ ਨੂੰ ਭੇਜਿਆ। ਕਹਿੰਦਾ ਜੀ ਮੈਨੂੰ ਭੇਜਦੇ ਤਾਂ ਹਾਂ, ਜਾਣਨਾ ਪਛਾਣ, ਪਹਾੜ ਦਾ ਇਲਾਕਾ, ਚੜੇਲਾਂ ਰਹਿੰਦੀਆਂ, ਮੈਂ ਤਾਂ ਉੱਥੇ ਮਾਰਿਆ ਜਾਊਂ, ਮੇਰੀ ਰੱਖਿਆ ਕਿਵੇਂ ਹੋਊ? ਕੌਣ ਮੇਰੇ ਕਹੇ ਲੱਗੂ? ਕੌਣ ਉੱਥੋਂ ਦੀ ਲੱਕੜ ਵੱਡੀ ਵੱਡੀ ਪਹਾੜ ਚ ਖੜੀ ਹੈ, ਕੌਣ ਵੱਢ ਕੇ ਇਧ ਨੂੰ ਭੇਜੂ? ਕਹਿੰਦੇ ਲੈ ਪ੍ਰੇਮੀਆਂ ਘਬਰਾਈ ਨਾ, ਸਾਡੇ ਹੱਥਾਂ ਦਾ ਰੁਮਾਲ ਹੈ। ਰੁਮਾਲ ਦੇ ਦਿੱਤਾ ਸਤ ਸੰਗਤ ਜੀ ਕਿ ਜੋ ਇੱਛਾ ਧਾਰੇਗਾ ਰੁਮਾਲ ਤੋਂ ਪੂਰੀ ਹੋਊ। ਇਹ ਬਚਨ ਕਰ ਦਿੱਤੇ। ਰੁਮਾਲ ਲੈ ਕੇ ਸੌਣ ਵੱਲ ਸਤ ਸੰਗਤ ਜੀ, ਇਹ ਹਰੀਪੁਰੀਏ ਰਾਜੇ ਦੇ ਸਤ ਸੰਗਤ ਜੀ ਰਾਜਧਾਨੀ ਚ ਪਹੁੰਚਿਆ। ਕੀ ਦੇਖਦਾ ਕੁਦਰਤੀ ਸਤਸੰਗ ਜੀ, ਦੋ ਦਿਨ ਹੀ ਹੋਏ ਸੀ, ਰਾਜੇ ਦਾ ਮੁੰਡਾ ਬਿਮਾਰ ਹੋ ਗਿਆ, ਮਰਨ ਪ੍ਰਜਾਊ ਹੋ ਗਿਆ ਸਤਸੰਗਤ ਜੀ, ਬੇਹੋਸ਼ ਹੈ, ਸੋਝੀ ਨਹੀਂ ਹੈ। ਜਿਸ ਵੇਲੇ ਮ੍ਰਿਤੂ ਨੂੰ ਪ੍ਰਾਪਤ ਹੋਇਆ, ਸਾਰੇ ਰਾਜ ਵਿੱਚ ਸੋਗ ਪੈ ਗਿਆ। ਰਾਣੀਆਂ ਬਰਲਾਪ ਕਰਨ, ਰਾਜਾ ਬਰਲਾਪ ਕਰੇ, ਥਾਂ ਥਾਂ ਬੜੇ ਦੁਖੀ ਲੋਕ, ਸਾਰੇ ਸਿਆਣਿਆਂ ਨੂੰ ਪੁੱਛਣ ਕਿਵੇਂ ਨਾ ਕਿਵੇਂ ਕੋਈ ਇਹ ਪੁੱਤਰ ਦਾ ਸੁਰਜੀਤ ਹੋਰ ਵਾਲਾ ਕੋਈ ਹੈ ਸ਼ਕਤੀ ਵਾਲਾ? ਸੌਣ ਵੱਲ ਕਹਿੰਦਾ ਮੇਰੇ ਕੋਲ ਗੁਰੂ ਕੀ ਬਖਸ਼ਿਸ਼ ਹੈ, ਸਤਿਗੁਰ ਮੇਰਾ ਮਾਰਜ ਵੱਲ ਹੈ, ਸਤਿਗੁਰ ਮੇਰਾ ਨਿਤ ਪ੍ਰਤਪਾਲ ਹੈ, ਮੈਨੂੰ ਭਰੋਸਾ ਹੈ, ਮੈਂ ਦੇਖ ਲੈਂਦਾ। ਉਹੀ ਰੁਮਾਲ ਸਤਸੰਗ ਜੀ ਜਲ ਵਿਚ ਭਿਉਂ ਕੇ ਵਾਹਿਗੁਰੂ ਕਹਿ ਕੇ ਉਹਦੇ ਮੂੰਹ ਵਿਚ ਪਾ ਦਿੱਤਾ। ਮੁੰਡਾ ਉੱਠ ਕੇ ਬੈਠ ਗਿਆ। ਜਦ ਰਾਜੇ ਦਾ ਸਤਸੰਗ ਜੀ ਰਾਜਪੁੱਤਰ ਉੱਠ ਕੇ ਬੈਠ ਗਿਆ, ਗਮੀਆਂ ਖੁਸ਼ੀਆਂ ਚ ਬਦਲ ਗਈਆਂ, ਸਾਰੇ ਰਾਜ ਵਿਚ ਰੌਣਕਾਂ ਹੋ ਗਈਆਂ। ਸੌਣ ਵੱਲ ਦਾ ਸਤਸੰਗ ਜੀ ਬੜਾ ਸਤਿਕਾਰ ਹੋਇਆ। ਰਾਜਾ ਚਰਨ ਧੂੜ ਨੂੰ ਚੁੰਮਣ ਚੁੰਮੇ, ਰਾਣੀਆਂ ਸਾਰੀਆਂ ਸਤਿਕਾਰ ਕਰਨ, ਸਾਰੀ ਪਰਜਾ ਸਤਸੰਗ ਜੀ ਪੂਜਣ ਲੱਗ ਗਈ। ਸੌਣ ਵੱਲ ਬੜਾ ਖੁਸ਼ ਹੋਇਆ, ਗੱਲਬਾਤ ਹੋਈ, ਕਹਿਣ ਲੱਗੇ ਮੈਂ ਤਾਂ ਗੁਰੂ ਅਮਰਦਾਸ ਜੀ ਨੇ ਮੈਨੂੰ ਭੇਜਿਆ। ਕਹਿੰਦੇ ਭੇਟਾ ਤੁਹਾਡੀ? ਕਹਿੰਦੇ ਸਾਡੀ ਭੇਟਾ ਦਾ ਕੁਝ ਨਹੀਂ ਹੈ, ਮੈਂ ਤਾਂ ਸੁੱਤੇ ਸਿੱਧਾ ਆਇਆ, ਤੇ ਗੁਰੂ ਸਾਹਿਬ ਨੇ ਨਗਰੀ ਵਸਾਈ ਹੈ, ਉੱਥੇ ਕਾਠ ਦੀ ਲੋੜ ਹੈ। ਉਸ ਵੇਲੇ ਸਤਸੰਗ ਜੀ ਹਰੀਪੁਰੀਏ ਰਾਜੇ ਨੇ ਪਹਾੜ ਵਿਚੋਂ ਦੇਖ ਲਓ ਕਿੜਕੜੀਆਂ ਗੇਲੀਆਂ ਦਿਆਰ ਦੀ ਲੱਕੜੀ ਦੀਆਂ ਹੁੰਦੀਆਂ, ਕੁਝ ਵੱਢੀਆਂ ਹੋਈਆਂ, ਪੁਰਾਣੀ ਲੱਕੜ ਬੜੀ ਸੁੰਦਰ, ਘੜ ਘੜ ਕੇ ਤੋਲੇ ਬਣਾ ਕੇ ਬਿਆਸਾ ਦਰਿਆ ਚ ਛੱਡੇ। ਬਿਆਸਾ ਦਰਿਆ ਸਤਸੰਗ ਜੀ ਕੋਲੇ ਹੀ ਦੇਖ ਲਓ ਚੱਲਦਾ ਹੈ, ਗੋਇੰਦਵਾਲ ਸਾਹਿਬ ਦੇ। ਜਦੋਂ ਬਹੁਤ ਸਾਰੀ ਲੱਕੜੀ ਆ ਗਈ, ਉਥੇ ਸੌਣ ਮਾਰ ਦਾ ਬੜਾ ਸਤਿਕਾਰ ਹੋ ਰਿਹਾ। ਸਤਿਗੁਰਾਂ ਨੇ ਸੁਨੇਹਾ ਭੇਜ ਦਿੱਤਾ, ਸੌਣ ਮਾਲ ਹੁਣ ਲੱਕੜੀ ਬਹੁਤ ਭਰਪੂਰ ਹੈ, ਸੰਗਤਾਂ ਨੂੰ ਕੋਈ ਹੁਣ ਇੰਨੀ ਕਮੀ ਨਹੀਂ, ਤੂੰ ਆ ਜਾ। ਜਦੋਂ ਸੁਨੇਹਾ ਗਿਆ ਵੀ ਵਾਪਸ ਆ ਜਾ, ਸੌਣ ਮਾਲ ਨੇ ਸੋਚਿਆ ਜਦੋਂ ਗਿਆ ਰੁਮਾਲ ਮਾਰੇ ਨੇ ਲੈ ਲੈਣਾ, ਨਾ ਜਾਈਏ ਤਾਂ ਚੰਗਾ, ਹੁਣ ਗੁਰੂ ਘਰ ਵਿਚ ਕੁਟਲਤਾਈ ਤਾਂ ਚੰਗੀ ਨੀ ਭਾਈ। ਪੂਜਾ ਪ੍ਰਤਿਸ਼ਠਾ ਹੋਈ ਵੀ ਇੰਨਾ ਸਤਿਕਾਰ ਹੋ ਰਿਹਾ, ਰਾਜਾ ਮੇਰਾ ਸੇਵਕ ਬਣ ਗਿਆ, ਜੇ ਇੱਥੇ ਹੀ ਰਹਾਂ ਤਾਂ ਚੰਗਾ ਰੁਮਾਲ ਮੇਰੇ ਕੋਲੇ ਹੈ। ਜਦੋਂ ਸਤ ਸੰਗਤ ਜੀ ਅੰਤਰਜਾਮਤਾ ਰਮਾਰਾਇਣ ਸਮਝ ਲਿਆ ਕਿ ਨਹੀਂ ਆਵੇਗਾ ਸੌਣ ਵੱਲ, ਆਪ ਜੀ ਨੇ ਰਾਤ ਨੂੰ ਰੁਮਾਲ ਖਿੱਚ ਲਿਆ। ਜਦ ਦਿਨ ਚੜਿਆ ਸਿਰਹਾਣੇ ਰੁਮਾਲ ਹੈ ਨਾ, ਉਦਾਸ ਜਿਹਾ ਹੋਇਆ ਬੈਠਾ ਰਾਜਾ ਆਇਆ ਮੱਥਾ ਟੇਕਣ, ਨਾ ਸਵੇਰੇ ਇਸ਼ਨਾਨ ਕੀਤਾ ਸੌਣ ਵੱਲ ਨੇ, ਬਾ ਪਿੱਸੂ ਪਏ ਆ ਨੀਵੀਂ ਪਾਈ ਬੈਠਾ ਵੀ ਸ਼ਕਤੀ ਤਾਂ ਮੇਰੇ ਕੋਲ ਕੁਝ ਵੀ ਨਹੀਂ ਹੈ। ਉਸ ਵੇਲੇ ਰਾਜਾ ਕਹਿੰਦਾ ਕਿਉਂ ਉਦਾਸ ਹੋ ਜੀ, ਕਿਹੜੀ ਚੀਜ਼ ਦੀ ਦੌੜ ਹੈ ਦੱਸੋ। ਕਹਿੰਦੇ ਬਸ ਕਿਸੇ ਚੀਜ਼ ਦੀ ਦੌੜ ਨਹੀਂ, ਮੈਂ ਤਾਂ ਹੁਣ ਜਾਣਾ। ਕਹਿਣ ਲੱਗੇ ਨਹੀਂ ਤੁਹਾਨੂੰ ਜਾਣ ਨਹੀਂ ਦੇਣਾ, ਤੁਸੀਂ ਤਾਂ ਸਾਡਾ ਆਸਰਾ ਹੋ, ਮੇਰਾ ਪੁੱਤਰ ਜਿਉਂਦਾ ਕੀਤਾ, ਸਾਰੀ ਦੁਨੀਆਂ ਖੁਸ਼ਹਾਲ ਹੋ ਰਹੀ ਹੈ, ਤੁਸੀਂ ਤਾਂ ਪਰਮੇਸ਼ਰ ਰੂਪ ਹੋ, ਮੇਰੀ ਰਾਸਤ ਵਿਚ ਇੱਥੇ ਹੀ ਰਹੋ। ਕਹਿੰਦੇ ਨਹੀਂ, ਜਿਨ੍ਹਾਂ ਦੇ ਪ੍ਰਤਾਪ ਨਾਲ ਤੇਰਾ ਪੁੱਤਰ ਸੁਰਜੀਤ ਹੋਇਆ, ਮੈਂ ਤਾਂ ਉਨ੍ਹਾਂ ਦੇ ਦਰਸ਼ਨਾਂ ਜਾ ਕੇ ਕਰਨੇ ਨੇ, ਭੁੱਲ ਬਖਸ਼ਾਉਣੀ ਹੈ। ਮੇਰੇ ਮਨ ਵਿਚ ਵੀ ਇਹ ਕੁਟਰਤਾ ਆ ਗਈ ਸੀ ਵੀ ਨਾ ਜਾਵਾਂ, ਪਰ ਮੈਂ ਤਾਂ ਸ਼ਰਨ ਲੈਣੀ ਆ ਜਾ ਕੇ। ਰਾਜਾ ਕਹਿੰਦਾ ਚੰਗਾ, ਮੈਨੂੰ ਨਾਲ ਲੈ ਕੇ ਚੱਲੋ, ਮੇਰੀ ਬੇਨਤੀ ਮੰਨ ਲਓ। ਉਸ ਵੇਲੇ ਸਤਸੰਗ ਜੀ ਰਾਣੀਆਂ ਦੇ ਸਮੇਤ ਹਰੀਪੁਰੀਆ ਰਾਜਾ ਗੋਇੰਦਵਾਲ ਸਾਹਿਬ ਆਇਆ। ਸੌਣ ਮੱਲ ਨੇ ਸਤਸੰਗ ਜੀ ਮਾਫ਼ੀ ਮੰਗੀ, ਮਹਾਰਾਜ ਮੇਰੇ ਤੋਂ ਗਲਤੀ ਹੋ ਗਈ, ਮੈਂ ਛਲ ਕਰਨ ਚਾਹੁੰਦਾ ਸੀ, ਗੁਰੂ ਘਰ ਤਾਂ ਭਾਈ ਜਿਹੜਾ ਨਸਕਾ ਪਟਾਊ ਉਸੇ ਨੂੰ ਫਲ ਮਿਲੇਗਾ। ਨਾਲੇ ਬੇਨਤੀ ਕੀਤੀ ਜੀ, ਬਾਹਰ ਤੰਬੂਆਂ ਚ ਉਤਰਿਆ ਹੋਇਆ ਹਰੀਪੁਰੀਆ ਰਾਜਾ ਆਇਆ ਹੈ, ਉਹਨੇ ਜੀ ਮੇਰਾ ਬਚਨ ਮੰਨ ਕੇ ਬਹੁਤ ਲੱਕੜੀ ਭੇਜੀ ਹੈ ਮਕਾਨਾਂ ਵਾਸਤੇ ਗੋਇੰਦਵਾਲ ਸਾਹਿਬ ਲਈ, ਉਹ ਜੀ ਦਰਸ਼ਨਾਂ ਨੂੰ ਤੁਹਾਨੂੰ ਆਗਿਆ ਦੇ ਦਿਓ ਦਰਸ਼ਨ ਕਰੇ। ਮਹਾਰਾਜ ਕਹਿੰਦੇ ਭਾਈ ਉਹਨੂੰ ਜਾ ਕੇ ਕਹਿ ਦੇ ਰਾਣੀਆਂ ਨਾ ਸਾਡੇ ਦਰਸ਼ਨਾਂ ਨੂੰ ਆਉਣ, ਉਹ ਆ ਜਾਵੇ ਉਹਦੇ ਸਿੱਖ ਸੇਵਕ ਆ ਜਾਣ, ਪਰ ਰਾਣੀ ਕੋਈ ਸਾਡੇ ਦਰਸ਼ਨਾਂ ਨੂੰ ਨਾ ਆਵੇ, ਸਾਡੇ ਜਿੱਥੇ ਅਸੀਂ ਬੈਠੇ ਹਾਂ ਕੋਈ ਇਸਤਰੀ ਨਾ ਆਵੇ। ਰਾਣੀਆਂ ਨੂੰ ਜਦੋਂ ਪਤਾ ਲੱਗਿਆ ਹੈਰਾਨ ਹੋ ਗਈਆਂ ਕਿ ਮਹਾਰਾਜ ਨੇ ਸਾਨੂੰ ਕਿਉਂ ਰੋਕ ਦਿੱਤਾ। ਫਿਰ ਰਾਜੇ ਨੇ ਬੇਨਤੀ ਕੀਤੀ, ਮਹਾਰਾਜ ਕਹਿੰਦੇ ਭਾਈ ਇਹ ਪਰਦਾ ਕਰਦੀਆਂ, ਇਹ ਠੀਕ ਨਹੀਂ, ਜੇ ਦਰਸ਼ਨ ਕਰਨੇ ਆ ਤਾਂ ਸਾਰੀਆਂ ਚਿੱਟੇ ਬਸਤਰ ਪਾ ਕੇ ਆਉਣ, ਆਰ ਸ਼ਿੰਗਾਰ ਨਾ ਲਾ ਕੇ ਆਉਣ, ਵਿਆਸਾ ਚ ਇਸ਼ਨਾਨ ਕਰਨ, ਸਾਦੇ ਚਿੱਟੇ ਬਸਤਰ ਹੋਣ ਸਾਰੀਆਂ ਦੇ, ਔਰ ਘੁੰਡ ਨਾ ਕੱਢਿਆ ਹੋਵੇ, ਸਾਰੀਆਂ ਨੰਗੇ ਮੂੰਹ ਆਉਣ। ਕਹਿੰਦੇ ਜੀ ਸਤ ਵਚਨ, ਜਦੋਂ ਰਾਣੀਆਂ ਸਾਧ ਸੰਗਤ ਜੀ ਆਈਆਂ ਦਰਸ਼ਨਾਂ ਨੂੰ, ਸਾਰੀਆਂ ਰਾਣੀਆਂ ਨੇ ਆਗਿਆ ਦਾ ਪਾਲਣ ਕੀਤਾ, ਚਿੱਟੇ ਵਸਤਰ ਪਹਿਨੇ ਹੋਏ ਨੇ, ਦਰਸ਼ਨ ਮਹਾਰਾਜ ਦੇ ਕਰਦੀਆਂ ਨਾ ਮੱਥਾ ਟੇਕ ਟੇਕ ਲੰਘਦੀਆਂ ਜਾ ਰਹੀਆਂ ਨੇ। ਜਿਹੜੀ ਸਾਰਿਆਂ ਤੋਂ ਛੋਟੀ ਰਾਣੀ ਸੀ, ਜਦ ਉਹਨੇ ਦੇਖਿਆ ਗੁਰੂ ਅਮਰਦਾਸ ਸਾਹਿਬ ਜੀ ਦਾ ਬਿਰਧ ਸੀਰ ਤੇ ਚਿੱਟਾ ਦਾੜਾ, ਬਿਰਧ ਅਵਸਥਾ ਦੇਖ ਕੇ ਪਟਕ ਦੇਣੇ ਘੁੰਡ ਕਿਉਂ ਨਾ ਕੱਢ ਰਿਹਾ। ਮਹਾਰਾਜ ਕਹਿੰਦੇ ਭਾਈ ਇਹ ਕਵੜੀ ਨੇ ਜੇ ਘੁੰਡੀ ਕੱਢਣਾ ਸੀ ਤਾਂ ਫਿਰ ਗੁਰੂਆਂ ਦੇ ਦਰਸ਼ਨਾਂ ਨੂੰ ਕਾਹਨੂੰ ਆਉਣਾ ਸੀ, ਗੁਰੂ ਤਾਂ ਮਾਤਾ ਪਿਤਾ ਰੂਪ ਹੋਇਆ ਕਰਦੇ ਨੇ, ਇਹਨੇ ਸਾਤੋਂ ਘੁੰਡ ਕਿਉਂ ਕੱਢਣਾ ਸੀ ਕੰਬੜੀ ਨੇ। ਐ ਕਹਿਣ ਦੀ ਦੇਰ ਸੀ, ਭਗਤ ਮੁਖੇ ਤੇ ਬੋਲਦੇ ਸੇ ਬਚਨ ਹੋ ਬੰਦੇ, ਪ੍ਰਗਟ ਪਹਾਰਾ ਜਾਪਦਾ ਸਭ ਲੋਕ ਸੁਣਦੇ, ਸੁੱਖ ਨਾ ਪਾਇਨ ਮੁਗਧ ਨਰ ਸੰਤ ਨਾਲ ਕਹੰਦੇ, ਓਏ ਲੋਚੋ ਉਹਨਾਂ ਉਹਨਾਂ ਗੁਣਾਂ ਨੂੰ ਓਏ ਅਹੰਕਾਰ ਛੱਡਦੇ, ਬਚਨ ਨਾ ਮੰਨਿਆ ਮਹਾਰਾਜ ਦੇ ਸੁੱਤੇ ਬਚਨ ਨਿਕਲੇ ਹੋਏ ਸਤ ਸੰਗਤ ਜੀ। ਉਹ ਜਦੇ ਹੀ ਕਮੜੀ ਹੋ ਗਈ, ਵਸਤਰ ਕਿੱਥੇ ਰੱਖਣੇ, ਸਾਰੇ ਵਸਤਰ ਪਾੜ ਕੇ ਨਗਨ ਹੋ ਕੇ ਨੱਠ ਗਈ, ਦਰਿਆ ਦੇ ਮੰਡ ਚ ਨੂੰ ਡੱਠ ਗਈ। ਰਾਜਾ ਭੈ ਭੀਤ ਹੋਇਆ, ਸਾਰੇ ਡਰ ਗਏ। ਰਾਜਿਆਂ ਕੋਲੇ ਭਾਈ ਰਾਣੀਆਂ ਦੀ ਕਮੀ ਤਾਂ ਨਹੀਂ ਹੈ, ਰਾਜਾ ਦਰਸ਼ਨ ਕੀਤੇ ਉਹਨੂੰ ਭਾਲਣ ਨਹੀਂ ਗਿਆ, ਕਹਿੰਦਾ ਕਮੜੀ ਹੋ ਗਈ ਹੁਣ ਇਹ ਤੋਂ ਕੀ ਕਰਾਉਣਾ, ਦੁਨੀਆਂ ਮਤਲਬ ਦੀ ਹੈ ਸਤ ਸੰਗਤ ਜੀ। ਉਹਨੂੰ ਉੱਥੇ ਹੀ ਛੱਡ ਗਏ, ਆਪ ਰਾਜਧਾਨੀ ਨੂੰ ਚਲਿਆ ਗਿਆ ਦਰਸ਼ਨ ਕਰਕੇ। ਇਹ ਘੁੰਡ ਕੱਢਣ ਦਾ ਇਸ ਘਰ ਵਿੱਚ ਇਹ ਫਲ ਉਸ ਨੂੰ ਮਿਲਿਆ, ਰਾਣੀ ਨੂੰ ਸਜ਼ਾ ਮਿਲੀ। ਕਿੰਨੇ ਮਹੀਨੇ ਸਤ ਸੰਗਤ ਕਮੜੀ ਨਾ ਵਧ ਗਏ, ਸਿਰ ਦੀਆਂ ਜਟਾਂ ਹੋ ਗਈਆਂ, ਗਾਰੇ ਨਾਲ ਲਿਬੜੀ ਰਿਹਾ ਕਰੇ, ਜੰਗਲ ਦੇ ਵਿੱਚ ਭੁੱਖ ਦੁੱਖ ਕੁਝ ਪੱਤੇ ਸੁੱਤੇ ਖਾ ਲੈਣੇ, ਬਸ ਉੱਥੇ ਹੀ ਸਤ ਸੰਗਤ ਜੀ ਰਹਿੰਦੀ ਰਹੀ। ਉਹ ਗੁਰੂ ਕਾ ਸਿੱਖ ਸੱਚਨ ਸੱਚ ਲੰਗਰ ਦੀਆਂ ਲੱਕੜਾਂ ਦੀ ਸੇਵਾ ਕਰਿਆ ਕਰਦਾ, ਰੋਜ਼ ਜੰਗਲ ਚੋਂ ਸਤਸੰਗ ਜੀ ਇੱਕ ਦੋ ਭਾਰ ਲੱਕੜਾਂ ਦੇ ਲੰਗਰ ਵਾਸਤੇ ਲਿਆਇਆ ਕਰਦਾ। ਪਰ ਜਾਪ ਕੀ ਕਰਦਾ? ਸੱਚਨ ਸੱਚ, ਸੱਚਨ ਸੱਚ, ਸੱਚਨ ਸੱਚ, ਵੀ ਸੱਚ ਸਰੂਪ ਹੀ ਬ੍ਰਹਮ ਹੈ, ਸਾਰੇ ਹੋਰ ਤਾਂ ਕੁਝ ਹੈ ਹੀ ਨਹੀਂ। ਐਸੀ ਗੁਰਸਿੱਖ ਦੀ ਬਿਰਤੀ ਨਿਰਮਲ, ਇਹ ਸਤਸੰਗ ਜੀ ਜਾਪ ਜਪਦਾ, ਸਿਰ ਦੇ ਉੱਤੇ ਸਤਸੰਗ ਜੀ ਝੁੰਬੀ ਮਾਰੀ ਹੋਈ ਆ ਕੰਬੜੀ ਦੀ, ਰੱਸਾ ਪਕੜਿਆ ਹੋਇਆ ਹੈ, ਲੱਕੜਾਂ ਨੂੰ ਜਾ ਰਿਹਾ। ਜਦ ਗਾਹਾਂ ਗਿਆ ਸਤਸੰਗਤ ਜੀ, ਇਹ ਕੰਬੜੀ ਨੇ ਦੇਖਿਆ, ਬਾਹਾਂ ਉਲਾਰ ਕੇ ਆਈ ਸਤਸੰਗ ਜੀ ਇਹਦੇ ਵੱਲ ਨੂੰ, ਡਰ ਗਿਆ। ਆ ਕੇ ਚਿੰਬੜੀ ਕਮਲੇ ਵਿੱਚ ਬਲ ਵੀ ਜ਼ਿਆਦਾ ਹੁੰਦਾ, ਦੰਦੀਆਂ ਵੜ ਵੜੇ ਦੇ ਸਤਸੰਗ ਲਹੂ ਚਲਾ ਦਿੱਤਾ, ਨੌ ਮਾਰੇ ਬੁਰਾ ਹਾਲ, ਧੱਕਾ ਦੇ ਕੇ ਮਸਾਂ ਸਤਸੰਗ ਜੀ ਛੁਡਾ ਕੇ ਆਪਣੀ ਜਾਨ ਬਚਾ ਕੇ ਆਇਆ। ਲੱਕੜਾਂ ਕਿਹਨੇ ਲਿਆਉਣੀਆਂ ਸੀ? ਮਹਾਰਾਜ ਕਹਿੰਦੇ ਸੱਚਨ ਸੱਚ, ਅੱਜ ਭਾਈ ਲੰਗਰ ਵਾਸਤੇ ਸੇਵਾ ਨਹੀਂ ਪੂਰੀ ਕੀਤੀ, ਲੱਕੜਾਂ ਨਹੀਂ ਲਿਆਇਆ। ਕਹਿੰਦਾ ਮਹਾਰਾਜ ਜੀ, ਰਾਜੇ ਦੀ ਜਿਹੜੀ ਕਮੜੀ ਰਾਣੀ ਹੋ ਗਈ ਸੀ, ਉਹ ਉੱਥੇ ਮਾਰਾ ਰਹਿੰਦੀ ਆ ਮੰਡ ਚ, ਅੱਜ ਜੀ ਮੈਨੂੰ ਅਚਨ ਚੇਤ ਉਹ ਚਿੰਬੜ ਗਈ, ਮੈਂ ਤਾਂ ਮਸਾਂ ਜਾਨ ਬਚਾ ਕੇ ਆਇਆ। ਮਹਾਰਾਜ ਕਹਿੰਦੇ ਅੱਛਾ ਭਾਈ, ਕੱਲ ਨੂੰ ਫੇਰ ਤੂੰ ਉਧਰ ਨੂੰ ਹੀ ਜਾਣਾ? ਕਹਿੰਦਾ ਨਾ ਜੀ, ਕਿਰਪਾ ਕਰੋ, ਮੈਂ ਥਰ ਥਰ ਕੰਬੇ, ਮੈਨੂੰ ਉਧਰ ਨਾ ਆਗਿਆ ਦਿਓ ਜੀ, ਉਹ ਤਾਂ ਬਹੁਤ ਨੁਕਸਾਨ ਕਰਦੀ ਆ, ਮੈਨੂੰ ਮਾਰ ਦੂ। ਕਹਿੰਦੇ ਨਹੀਂ, ਤੈਨੂੰ ਮਾਰਦੀ ਨਹੀਂ, ਆ ਸਾਡਾ ਜੋੜਾ ਲੈ ਜਾ, ਜਦ ਤੇਰੇ ਵੱਲ ਨੂੰ ਆਊਗੀ ਉਹਦੇ ਮੱਥੇ ਚ ਮਾਰੀ। ਆਗਿਆ ਦਾ ਪਾਲਣ ਤਾਂ ਜ਼ਰੂਰ ਕਰਨਾ ਸੀ। ਅਗਲੇ ਦਿਨ ਸਤਸੰਗ ਜੀ ਉਸੇ ਤਰ੍ਹਾਂ ਗਿਆ, ਮਹਾਰਾਜ ਦਾ ਜੋੜਾ ਹੱਥ ਚ ਆਇਆ। ਜਦੋਂ ਆਈ ਸਤਸੰਗ ਜੀ ਕਮੜੀ ਉਸੇ ਤਰ੍ਹਾਂ ਉਲਾਰ ਕੇ ਬਾਹਾਂ ਤਾਹਾਂ ਨੂੰ, ਡਰਦਾ ਵੀ ਹੈ। ਪਹਿਲੇ ਦਿਨ ਸਤਸੰਗ ਜੀ ਦੇਖ ਲਓ ਬਹੁਤ ਸੱਟਾਂ ਵੱਜ ਚੁੱਕੀਆਂ ਨੇ, ਆਉਂਦੀ ਦੇ ਸਤਸੰਗ ਜੀ ਮੱਥੇ ਚ ਮਾਰਿਆ ਮਹਾਰਾਜ ਦਾ ਜਦੋਂ ਜੋੜਾ। ਛੋਣ ਦੀ ਦੇਰ ਸੀ, ਕਮਲ ਪੁਣਾ ਸਭ ਚੱਕਿਆ ਗਿਆ। ਜਦੇ ਹੀ ਸਤਸੰਗ ਜੀ ਇਕੱਠੀ ਹੋ ਕੇ ਬੈਠ ਗਈ, ਕਹਿੰਦੀ ਹੇ ਗੁਰੂ ਕੇ ਸਿੱਖ, ਮੈਂ ਨਗਨ ਹੈ, ਮੈਨੂੰ ਪੜਦਾ ਦੇ। ਉਸ ਵੇਲੇ ਸਤਸੰਗ ਜੀ ਸਿੱਖ ਨੇ ਜਿਹੜੀ ਸਿਰ ਦੇ ਉੱਤੇ ਝੁੰਬੀ ਸੀ ਕਾਲੀ ਭੂਰੀ ਦੀ, ਉਹ ਦਿੱਤੀ। ਇਹ ਇਰਦ ਗਿਰਦ ਉਸਨੇ ਲਪੇਟ ਕੇ ਇਹ ਸਿੱਖ ਦੇ ਨਾਲ ਆਈ, ਮਹਾਰਾਜ ਦੀ ਸ਼ਰਨ ਲਈ। ਕਹਿੰਦੀ ਮਹਾਰਾਜ, ਮੈਨੂੰ ਬਖਸ਼ ਲਓ, ਜਿਹੜਾ ਤੁਹਾਡੀ ਆਗਿਆ ਦਾ ਨਹੀਂ ਪਾਲਣ ਕਰਦਾ ਮੇਰੇ ਵਾਂਗੂ ਹੀ ਦੁੱਖ ਸਹਾਰਦਾ, ਅੱਗੇ ਵਾਸਤੇ ਮੈਂ ਮਹਾਰਾਜ ਤੁਹਾਡੀ ਆਗਿਆ ਦਾ ਪਾਲਣ ਕਰਦੀ ਰਹਾਂ, ਮੈਨੂੰ ਸਿੱਖੀ ਬਖਸ਼ ਦਿਓ। ਮੈਂ ਘੁੰਡ ਕੱਢ ਬੈਠੀ, ਮੇਰੀ ਜੀ ਗਲਤੀ ਹੈ ਬੜੀ ਭਾਰੀ, ਮੇਰਾ ਕੋਈ ਸੰਕਟ ਸੀ ਕੱਟਿਆ ਗਿਆ, ਤੁਸੀਂ ਮੈਨੂੰ ਬਖਸ਼ ਲਿਆ ਹੈ। ਮਹਾਰਾਜ ਕਹਿੰਦੇ ਅੱਛਾ ਬੀਬੀ, ਤੈਨੂੰ ਰਾਜੇ ਕੋਲੇ ਭੇਜ ਦਈਏ? ਕਹਿੰਦੇ ਨਾ ਮਹਾਰਾਜ, ਮੈਂ ਨਹੀਂ ਜਾਣਾ, ਜਿਹੜਾ ਦੁੱਖ ਵਿੱਚ ਮੈਨੂੰ ਛੱਡ ਗਿਆ, ਮੈਂ ਰਾਣੀ ਬਣ ਕੇ ਕੀ ਕਰਨਾ, ਮੈਂ ਤਾਂ ਇੱਥੇ ਸੰਗਤਾਂ ਦੀ ਧੂੜੀ ਵਿੱਚ ਹੀ ਸਾਰੀ ਜ਼ਿੰਦਗੀ ਬਤੀਤ ਕਰਨੀ ਹੈ, ਇੱਥੇ ਹੀ ਮੈਂ ਤਾਂ ਸੇਵਾ ਵਿੱਚ ਮੇਰੀ ਜ਼ਿੰਦਗੀ ਲੱਗ ਜੇ ਤਾਂ ਮੈਂ ਸਫਲ ਹਾਂ। ਮਹਾਰਾਜ ਕਹਿੰਦੇ ਚੰਗਾ, ਇਹ ਜਿਹੜਾ ਸਾਡਾ ਸਿੱਖ ਹੈ ਇਹਨੇ ਤੇਰਾ ਪਰਦਾ ਕੱਜਿਆ ਹੈ, ਤੂੰ ਨਗਨ ਸੀ, ਉਹਦੇ ਨਾਲ ਹੀ ਸਤਸੰਗ ਜੀ ਲਾਵਾਂ ਲੈ ਦਿੱਤੀਆਂ ਮਹਾਰਾਜ ਸਾਹਿਬ ਜੀ ਨੇ, ਦੋਨਾਂ ਦੀ ਬਣਾ ਕੇ ਜੋੜੀ। ਮਹਾਰਾਜ ਨੇ ਬ੍ਰਹਮ ਗਿਆਨ ਬਖਸ਼ਿਆ, ਕਿਹਾ ਜਾਓ ਭਾਈ ਆਪਣੇ ਇਲਾਕੇ ਵਿੱਚ ਗੁਰਮਤ ਦਾ ਪ੍ਰਚਾਰ ਕਰੋ, ਜਿਹੜੀ 22 ਮੰਜੀਆਂ ਬਖਸ਼ੀਆਂ ਨਾ, 22 ਸੇਵਾ ਨੂੰ, ਫਿਰਿਆ ਕਟਾਰਾ ਨੂੰ, ਗੰਗੂ ਬਸੀ ਨੂੰ, ਇਹੋ ਸਤਸੰਗ ਜੀ 22 ਮੰਜੀਆਂ, ਜਿਵੇਂ 22 ਸੂਬੇ ਸੀ ਨਾ ਹਿੰਦੁਸਤਾਨ ਦੇ ਅਕਬਰ ਦੇ ਬਣਾਏ ਹੋਏ, ਗੁਰੂ ਅਮਰਦਾਸ ਜੀ ਨੇ 22 ਮੰਜੀਆਂ ਚੋਂ ਉਹਨਾਂ ਨੂੰ ਇਹ ਗੁਰਮੁਖਤਾ ਦੀ ਮੰਜੀ ਬਖਸ਼ੀ। ਭਾਵ ਕਿ ਗੁਰੂ ਘਰ ਵਿੱਚ ਭਾਈ ਘੁੰਡ ਆਦਿਕ ਪੜਦਾ ਨਹੀਂ ਕਰਨਾ, ਇਹ ਵਰਜਿਤ ਕੀਤਾ ਮਹਾਰਾਜ ਸਾਹਿਬ ਜੀ ਨੇ। ਨਾਲ ਹੀ ਗੁਰਸਿੱਖਾਂ ਨੂੰ ਇਹ ਕਿਹਾ, ਪ੍ਰੇਮੀਓ, ਜੇ ਤੁਸੀਂ ਸਾਡੇ ਸਿੱਖ ਹੋ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੋ, ਜੇ ਤੁਹਾਡੇ ਕੋਲੋਂ ਕਲਯੁਗ ਦੀ ਹਵਾ ਨਹੀਂ ਰੁਕਿਆ ਜਾਂਦਾ ਬਾਹਰ, ਪਿਆ ਬਾਹਰ ਆਪਦੇ ਖੇਡੀ ਜਾਇਓ, ਪਰ ਜਦ ਸਾਡੇ ਦਰ ਵਿੱਚ ਆ ਜਾਵੋ ਨਾ, ਉਸ ਵੇਲੇ ਆਪਣੀ ਨਿਗਾਹ ਨੂੰ ਸਾਫ਼ ਕਰ ਲਿਆ ਕਰਿਓ, ਨਹੀਂ ਤਾਂ ਇੱਥੋਂ ਪਾਪ ਖੱਟ ਕੇ ਜਾਵੋਂਗੇ, ਹਿਰਦੇ ਚ ਗੁਰਬਾਣੀ ਨਹੀਂ ਬਸਣੀ, ਕਦੇ ਵੀ ਵਿਸ਼ੇ ਵਾਲੀ ਬਿਰਤੀ ਭੁੱਲ ਕੇ ਵੀ ਸੰਗਤ ਵਿੱਚ ਨਹੀਂ ਲਿਆਉਣੀ। ਫੇਰ ਭਾਈ ਆ ਜਿਹੜੀ ਅੰਮ੍ਰਿਤ ਵੀ ਬਾਣੀ ਹੈ ਤੁਹਾਡੇ ਹਿਰਦੇ ਚ ਵਸ ਕੇ ਤੁਹਾਡੀ ਕਲਿਆਣ ਕਰ ਦੇਵੇ। ਸੋ ਸਾਧ ਸੰਗਤ ਜੀ, ਉਸੇ ਤਰ੍ਹਾਂ ਹੀ ਇਹ ਲੋਈ ਨੇ ਸਾਧੂਆਂ ਤੋਂ ਪਰਦਾ ਕੀਤਾ ਹੈ, ਘੁੰਡ ਕੱਢਿਆ ਆਇਆ ਸੀ, ਜਲ ਵਰਤਾ ਰਹੀ ਸੀ, ਸੇਵਾ ਕਰਦੀ ਕਰਦੀ ਉਹ ਸਾਧੂ ਦਾ ਨਿਰਾਦਰ ਹੋ ਗਿਆ, ਸਿਰ ਚ ਛਾਲੇ ਹੋ ਗਏ, ਗਰਮ ਪਾਣੀ ਤੇਜ਼ ਸੀ, ਤੇਲ ਤੂਲ ਲਾਇਆ। ਉਸ ਤੋਂ ਬਾਅਦ ਕਬੀਰ ਸਾਹਿਬ ਜੀ ਕਹਿੰਦੇ ਨੇ ਰਹੁ ਰਹੁਰੀ ਬਹੁਰੀਆ, ਠਹਿਰ ਠਹਿਰ ਬਹੂ, ਘੂੰਕਟ ਜਨ ਕੱਢ ਹੈ, ਚੱਕ ਦੇ ਘੁੰਡ। ਇਹ ਜਿਹੜੇ ਸਾਧੂ ਨੇ ਆਪਣੇ ਮਾਤਾ ਪਿਤਾ ਰੂਪ ਹਨ। ਅੰਤ ਕੀ ਵਾਰ ਪੜੋ ਪੰਕਤੀ,
ਅੰਤ ਕੀ ਵਾਰ ਲਹੇਗੀ ਨਾ ਆਡਾ।
ਅੰਤ ਦਾ ਸਮਾਂ ਸਰੀਕ ਹਰਿਕ ਦੇ ਉੱਤੇ ਆਉਂਦਾ ਹੈ, ਅੱਧੀ ਦਮੜੀ ਦਾ ਵੀ ਤੂੰ ਮੁੱਲ ਨਹੀਂ ਪਾਵੇਂਗੀ, ਤੇਰੀ ਕੀਮਤ ਕੋਈ ਨਹੀਂ ਹੈ ਨੀ, ਜੇ ਤੂੰ ਸਾਧੂਆਂ ਤੋਂ ਪੜਦਾ ਕਰੇਗੀ। ਜੇ ਸੰਗਤ ਤੋਂ ਪੜਦਾ ਰੱਖੀਏ, ਪੱਲੇ ਚ ਕੀ ਪੈਣਾ ਖਾਲਸਾ ਜੀ। ਜੇ ਡਾਕਟਰ ਕੋਲੋਂ ਤੁਸੀਂ ਕੋਈ ਲਕੋ ਰੱਖੋ, ਕੀ ਆਸ ਰੱਖਦੇ ਹੋ ਤੁਹਾਡੀ ਬਿਮਾਰੀ ਨਾਸ ਹੋ ਜੂਗੀ? ਸਭ ਕੁਝ ਦੱਸ ਦਿੰਦੇ ਹੋ, ਡਾਕਟਰ ਨੂੰ ਖਾਧਾ ਪੀਤਾ ਜੋ ਕੁਛ, ਤਾਂ ਉਹ ਦਵਾਈ ਦਿੰਦਾ ਹੈ, ਤਾਂ ਤੁਸੀਂ ਆਰਾਮ ਆਉਂਦਾ। ਇਸ ਤਰ੍ਹਾਂ ਭਾਈ ਡਾਕਟਰ ਦਾ ਕੋਈ ਗੱਲ ਬਾਤ ਹੀ ਨਹੀਂ। ਸਭ ਤੋਂ ਵੱਡੇ ਵੈਦ ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਹਨ। ਆਹ ਘਰ ਹੈ ਸਾਡੇ, ਹੋਮੇ ਦੇ ਰੋਗ, ਮਨ ਦੇ ਰੋਗ ਵੀ, ਤਨ ਦੇ ਰੋਗ ਵੀ, ਸਾਰੇ ਚੱਕਣ ਵਾਲੇ ਗੁਰੂ ਸਾਹਿਬ ਜੀ ਹਨ। ਅੰਤ ਕੀ ਵਾਰ ਲਹੇਗੀ ਨਾ ਅੱਡ ਹੈ, ਜੇ ਤੂੰ ਪਰਦਾ ਕਰੇਗੀ ਨਾ ਸਾਧੂਆਂ ਤੋਂ, ਤਾਂ ਅੱਧੀ ਦਵੜੀ ਦਾ ਮੁੱਲ ਵੀ ਨਹੀਂ ਤੂੰ ਪਾਵੇਂਗੀ। ਅੱਗੇ ਵਾਸਤੇ ਤੂੰ ਇਹ ਘੁੰਡ ਨਹੀਂ ਕੱਢਣਾ।
ਰਹਾਉ ਘੂੰਗਟ ਕਾਢ ਗਈ ਤੇਰੀ ਆਗਾ,
ਨਾਲ ਹੀ ਕਹਿ ਦਿੱਤਾ, ਪਿੱਛੇ ਆ ਚੁੱਕੇ ਹਨ ਸਤਸੰਗੀ, ਭਲੀ ਸਰੀ ਮੇਰੀ ਪਹਿਲੀ ਮੋਈ, ਮੇਰੀ ਪਹਿਲੀ ਵਰੀ, ਚੰਗਾ ਹੋ ਗਿਆ ਮੇਰੀ ਜਿਹੜੀ ਪਹਿਲੀ ਸੀ ਨਿਕਲਦੀ ਨੂਰਾਂ ਸੀ, ਜਿਹੜੀ ਉਹ ਕੁਲੱਖਣੀ ਸੀ, ਕੁਜਾਤ ਸੀ, ਚਲੀ ਗਈ, ਵਧੀਆ ਹੋ ਗਿਆ। ਜੁਗ ਜੁਗ ਜੀਵਾਂ ਮੇਰੇ ਅਬ ਕੀ ਧਰੀ, ਇਹ ਜਿਹੜੀ ਹੁਣ ਮੈਂ ਧਾਰਨ ਕੀਤੀ ਆ ਲੋਈ, ਇਹ ਬੜੀ ਸ੍ਰੇਸ਼ਟ ਸੁਲੱਖਣੀ ਹੈ, ਇਹ ਜੁਗ ਜੁਗ ਜਿਉਂਦੀ ਰਹੇ। ਸੋ ਤਾਂ ਕਹਿੰਦੇ ਹਨ ਲੋਈ ਨੂੰ, ਪੜੋ
ਘੁੰਗਟ ਕਾਢ ਗਈ ਤੇਰੀ ਆਗਾ,
ਤੇਰੀ ਸੌਕਣ ਅੱਗੇ ਘੁੰਡ ਕੱਢਦੀ ਚਲੀ ਗਈ। ਇੱਥੇ ਉਹਨੂੰ ਵੀ ਬਥੇਰਾ ਸਮਝਾਉਂਦਾ ਸੀ, ਮੈਂ ਸਮਝਦੀ ਨਹੀਂ ਸੀ,
ਹੁਣ ਕੀ ਗੱਲ ਤੋਂ ਇਹ ਜਨ ਲਾਗਾ,
ਉਹਦੇ ਵਾਲਾ ਰਸਤਾ ਤੂੰ ਨਾ ਫੜਨੀ ਲੋਈ, ਘੁੰਡ ਨਾ ਕੱਢੀ ਮੁੜ ਕੇ।
ਘੁੰਗਟ ਕਾਢੇ ਕੀ ਹੈ ਵਡਾਈ,
ਘੁੰਡ ਕੱਢਣ ਦੀ ਵਡਿਆਈ ਕੀ ਹੈ ਸਮਾਜ ਦੇ ਅੰਦਰ, ਉਹ ਦੱਸਦੇ ਹਾਂ।
ਦਿਨ ਦਾਸ ਪਾਂਚ ਬਹੁ ਭਲੇ ਆਈ,
ਬਸ ਆਹੀ ਹੈ ਆਂਢਣਾ ਗੁਆਂਢਣਾ, ਹੋਰ ਮਾਈਆਂ ਸਿਆਣੀਆਂ ਕਹਿਣਗੀਆਂ ਭਾਈ ਬੜੇ ਭਲੇ ਘਰ ਦੀ ਲੜਕੀ ਆਈ ਹੈ, ਘੁੰਡ ਬੜਾ ਸੋਹਣਾ ਕੱਢਦੀ ਹੈ। ਪੰਜ ਦਸ ਦਿਨ ਇਹੀ ਹੋਊ ਬਈ, ਹਾਂ ਪਰਦੇ ਚ ਰਹਿੰਦੀ ਹੈ, ਆਮ ਕਿਸੇ ਨਾਲ ਮੂੰਹ ਚੱਕ ਕੇ ਗੱਲ ਨਹੀਂ ਕਰਦੀ, ਸ਼ਰਮਸ਼ਾਰ ਹੈ, ਅੱਖਾਂ ਚ ਲਾਜ ਹੈ, ਵਾੜ ਵਾੜ ਬੋਲਦੀ ਨਹੀਂ ਹੈ, ਸਿਆਣਾ ਆ ਜਾਵੇ ਤਾਂ ਚੁੱਪ ਕਰ ਜਾਂਦੀ ਹੈ। ਇਹ ਸਤਸੰਗਤ ਜੀ ਨੇਕ ਇਸਤਰੀਆਂ ਦੇ ਲੱਛਣ ਹਨ। ਨੇਕ ਲੜਕੀ ਸਤਸੰਗਤ ਜੀ ਦੂਸਰੀ ਖੁੱਲੇ ਸੁਭਾਅ ਵਾਲੀ ਲੜਕੀ ਨਾਲ ਲੜ ਪਵੇ ਤਾਂ ਜਿੱਤੇਗੀ ਸਤਸੰਗਤ ਜੀ, ਖੁੱਲੇ ਸੁਭਾਅ ਵਾਲੇ ਨੇਕ ਨਹੀਂ ਜਿੱਤ ਸਕਦੀ। ਉਹਨੇ ਤਾਂ ਬਾੜ ਬਾੜ ਬੋਲਣਾ, ਜਿਵੇਂ ਜੰਗਲ ਦੇ ਵਿੱਚ ਗਿਦੜੀ ਬੋਲਦੀ ਹੈ। ਦੂਸਰੀ ਜਿਹੜੀ ਵਿਚਾਰੀ ਹੋਊਗੀ, ਉਹਨੇ ਜਦ ਕੋਈ ਸਹੁਰਾ ਆ ਜਾਵੇ ਜਾਂ ਕੋਈ ਸਿਆਣਾ ਆ ਜਾਵੇ, ਉਹਨੇ ਚੁੱਪ ਕਰ ਜਾਣਾ, ਲੱਜ ਲੱਜਿਆ ਹੋਊ ਉਹਦੇ ਮਨ ਦੇ ਅੰਦਰ। ਅਗਲੇ ਨੇ ਕਹਿਣਾ ਜਿਹੜੀ ਚੁੱਪ ਕਰ ਗਈ ਇਹਦੇ ਚ ਨੁਕਸਾਨ ਹੋਣਾ, ਤੇ ਉਹਨੂੰ ਪਤਾ ਵੀ ਝੂਠੀ ਉਹ ਹੈ। ਇਸੇ ਤਰ੍ਹਾਂ ਸਤਸੰਗਤ ਜੀ, ਆਪ ਜੀ ਕਹਿੰਦੇ ਹੈ ਉਨਕੀ ਗੱਲ ਤੋਹੇ ਜਨ ਲਾਗਾ, ਤੂੰ ਉਹਦਾ ਰਸਤਾ ਨਾ ਪਕੜ ਪਹਿਲੀ ਦਾ। ਅੱਗੇ ਵਾਸਤੇ ਘੁੰਡ ਨਹੀਂ ਕੱਢਣਾ, ਸਾਧੂਆਂ ਨੂੰ ਪਿਤਾ ਰੂਪ ਸਮਝ ਕੇ, ਪਰਮੇਸ਼ਵਰ ਰੂਪ ਸਮਝ ਕੇ, ਘਰ ਆਇਆਂ ਦੀ ਸੇਵਾ ਕਰਨੀ ਹੈ।
ਦਿਨ ਦਸ ਪਾਂਚ ਬਹੁ ਭਲੇ ਆਈ,
ਆਹੀ ਕਹਿਣਗੇ ਲੋਕ ਤੇਰਾ ਘੁੰਡ ਕੱਢੇਗੀ ਜੀ ਬਹੁਤਾ ਸੋਹਣਾ। ਪੰਜ ਦਸ ਦਿਨ ਬਈ ਬਹੁ ਬੜੀ ਸੋਹਣੀ ਹੈ, ਬੜੀ ਭਾਈ ਅਕਲ ਵਾਲੀ ਹੈ, ਕਿਸੇ ਨਾਲ ਗੱਲ ਨਹੀਂ ਕਰਦੀ, ਘੁੰਡ ਸੋਹਣਾ ਕੱਢ ਕੇ ਰੱਖਦੀ ਹੈ।
ਘੂੰਗੜ ਤੇਰੋ ਤਉ ਪਰ ਸੱਚਾ,
ਮੈਂ ਤੈਨੂੰ ਦੱਸੀਏ ਲੋਈ, ਘੂੰਗੜ ਕੱਢਿਆ ਹੋਇਆ ਤਾਂ ਤੇਰਾ ਸੱਚਾ ਹੈ।
ਹਰ ਗੁਣ ਗਾਏ ਕੂਦੈ ਅਰ ਨਾਚੈ,
ਇੱਕ ਤਾਂ ਹਰੀ ਦੇ ਗੁਣਾਂ ਨੂੰ ਗਾਇਆ ਕਰ, ਕਦੇ ਗੀਤ ਨਹੀਂ ਗਾਉਣੇ ਗੰਦੇ, ਨਹੀਂ ਮਾਈਆਂ ਦਾ ਸੁਭਾਅ ਹੈ, ਨਾਲੇ ਕੰਮ ਕਰਦੀਆਂ ਨਾਲੇ ਗੀਤ ਗਾਉਂਦੀਆਂ ਰਹਿੰਦੀਆਂ ਉਰੇ ਪਰੇ ਵਾਲੇ, ਭਾਈਆਂ ਦਾ ਵੀ ਸੁਭਾਅ, ਨਾਲੇ ਮਿਰਜ਼ਾ ਸਾਹਿਬਾਂ ਗਾਈ ਜਾਂਦੇ ਨੇ, ਹੀਰ ਰਾਂਝਾ, ਨਾਲੇ ਅੱਗੇ ਸਤਸੰਗ ਜੀ ਉਰਾ ਪਰਾ ਕਰੀ ਜਾਂਦੇ। ਅੱਜ ਕੱਲ ਉਦੋਂ ਵੀ ਗੰਦੇ ਗਾਣੇ ਹੋ ਗਏ, ਉਹ ਗਾਈ ਜਾਂਦੇ ਹੈ, ਇਹ ਨਹੀਂ ਗਾਉਣੇ ਹਨ। ਘੂੰਕਟ ਤੇਰੋ ਪਤੋ ਪਰ ਸੱਚਾ, ਪੜਦਾ ਰੱਖਿਆ ਤੇਰਾ ਤਾਂ ਸੱਚਾ ਹੈ। ਹਰ ਗੁਣ ਗਾਏ ਕੁਦੇ ਅਰ ਨਾਚੈ, ਹਰੀ ਦੇ ਗੁਣਾਂ ਨੂੰ ਗਾਇਆ ਕਰ, ਹੰਕਾਰ ਵੱਲੋਂ ਕੁੱਦ ਕੇ ਪਰੇ ਹੋ ਜਾ, ਹੰਕਾਰ ਨਾ ਤੇਰੇ ਨੇੜੇ ਆ ਜਾਵੇ। ਕੂ ਕਾਮ ਕਰੋਧ ਆਦਿਕ ਇਹਨਾਂ ਨੂੰ ਦਹਿ ਸਾੜ ਦੇ, ਇਹਨਾਂ ਦੇ ਸੰਕਲਪ ਨਾ ਰੱਖੀ, ਔਰ ਨਾਚਿਆ ਨਿਰਨਾ ਕਰਿਆ ਕਰ। ਨਾਚਣ ਸੋਏ ਜੋ ਮਨ ਸਿਓ ਨੱਚੈ, ਝੂਠਣਾ ਪਤੀਆ ਸਪਰਚਾ ਸੱਚ ਹੈ। ਮਹਾਰਾਜ ਕਹਿੰਦੇ ਭਾਈ ਨੱਚਣਾ ਕਿਹਨੂੰ ਕਹਿੰਦੇ ਹੈ, ਨਾਚਣ ਸੋਏ ਜੋ ਮਨ ਸਿਓ ਨੱਚੈ, ਜਿਹੜਾ ਮਨ ਦੇ ਨਾਲ ਨੱਚੇ ਤਨ ਨਾਲ ਨਾ ਕਦੇ ਵੀ ਗੁਰਸਿੱਖ ਨੱਚੇ। ਮਨ ਨਾਲ ਕਿਵੇਂ ਨੱਚਣਾ? ਝੂਠ ਨਾ, ਕਦੇ ਵੀ ਝੂਠ ਦੇ ਉੱਤੇ ਪਰਚਣਾ ਨਹੀਂ ਹੈ, ਸੱਚ ਦੇ ਉੱਤੇ ਸਤਸੰਗ ਹੀ ਭਤੀਜਣਾ ਹੈ। ਝੂਠ ਬੋਲਣਾ ਨਹੀਂ, ਸੱਚ ਦੇ ਉੱਤੇ ਭਤੀਜਣਾ ਹੈ। ਸੰਸਾਰ ਸਾਰਾ ਝੂਠਾ ਹੈ ਔਰ ਪਰਮੇਸ਼ਰ ਸਤਸੰਗ ਹੀ ਸੱਚਾ ਹੈ। ਇਹ ਨਿਰਣਾ ਕਰਦੇ ਰਹਿਣਾ ਹਰ ਵੇਲੇ ਔਰ ਨਿਸ਼ਚਾ ਕਰਨਾ, ਇਹੀ ਸਤਸੰਗ ਜੀ ਨੱਚਣਾ ਹੈ। ਨਿਰਤਕਾਰੀ ਨਿਰਣਾ ਕਰਨਾ, ਜਿਵੇਂ ਆਪਾਂ ਗੁਰਬਾਣੀ ਦੇ ਆਸਰੇ ਕੀ ਨਿਰਣਾ ਕਰਦੇ ਹਾਂ ਰੋਜ਼ ਕਿ ਭਾਈ ਸੰਸਾਰ ਝੂਠਾ, ਦੇਹ ਦੇ ਸਮੇਤ ਸਾਰੇ ਪਦਾਰਥ ਨਾਲ ਨਹੀਂ ਜਾਣੇ ਹਨ, ਪਰਮੇਸ਼ਰ ਦਾ ਨਾਮ ਭਗਤੀ ਕਰੀਏ, ਇਹ ਸੱਚੀ ਵਸਤੂ ਹੈ, ਲੋਕ ਬੋਲ ਲੋਕ ਪ੍ਰਲੋਕ ਸਾਨੂੰ ਸੁੱਖ ਦੇਣ ਵਾਲਾ ਹੈ। ਇਹੀ ਸਾਰ ਹੰਸ ਹੈ ਕਿ ਨਹੀਂ ਰੋਜ਼ ਆਪਾਂ ਜੋ ਵਿਚਾਰ ਕਰਦੇ? ਕਿਉਂ ਵਿਚਾਰ ਕਰਦੇ ਵੀ ਇੱਕ ਦਿਨ ਨਹੀਂ ਕਰ ਲਈ, ਦੋ ਦਿਨ ਕਰ ਲਈ? ਰੋਟੀ ਕਿਉਂ ਰੋਜ਼ ਖਾਂਦੇ? ਇੱਕ ਦਿਨ ਖਾਧਿਆ ਨਾ ਸਰਿਆ? ਜਿਵੇਂ ਰੋਜ਼ ਭੁੱਖ ਲੱਗਦੀ ਹੈ, ਸੱਚੇ ਨਾਮ ਕੀ ਲੱਗ ਹੈ ਭੁੱਖ, ਉਹ ਭੁੱਖ ਹੈ ਖਾ ਚਲੀ ਹੈ ਦੁੱਖ। ਜਿਨ੍ਹਾਂ ਨੂੰ ਭਾਈ ਪੇਟ ਦੀ ਭੁੱਖ ਹੈ ਉਹ ਰੋਟੀ ਰੋਜ਼ ਖਾਂਦੇ, ਜਿਨ੍ਹਾਂ ਨੂੰ ਸੱਚੇ ਨਾਮ ਦੀ ਭੁੱਖ ਹੈ ਭਾਈ ਉਹ ਕਥਾ ਕੀਰਤਨ ਰੋਜ਼ ਸੁਣਦੇ ਹਨ। ਉੱਥੇ ਭੁੱਖ ਦਾ ਦੁੱਖ ਹੀ ਚੱਕ ਹੁੰਦਾ, ਇੱਥੇ ਜਨਮਾਂ ਜਨਮਾਂ ਦਾ ਦੁੱਖ ਚੱਕਿਆ ਜਾਂਦਾ ਜਿਹੜਾ ਭਾਈ ਅਸੀਂ ਭੋਗਣਾ ਹੈ 84 ਲੱਖ ਜੂਨਾਂ ਚ। ਤਾਂ ਆਪ ਜੇ ਕਹਿੰਦੇ ਹੈ ਕੂਕੜੇ ਤੇਰਾ ਤੋ ਪਰ ਸੱਚ ਹੈ, ਹਰ ਗੁਣ ਗਾਇਕ ਹੁੰਦੇ ਨਾਚੇ, ਹਰੀ ਦੇ ਗੁਣਾਂ ਨੂੰ ਗਾਇਆ ਕਰ, ਆਏ ਗਏ ਦੀ ਸੇਵਾ ਕਰਿਆ ਕਰ, ਅਹੰਕਾਰ ਤੋਂ ਕੁੱਦ ਕੇ ਪਰੇ ਹੋ ਜਾ, ਅਹੰਕਾਰ ਨਾ ਕਰ ਲਈ ਕਿ ਮੈਂ ਸੇਵਾ ਕਰਦੀ ਹਾਂ। ਮਾਨ ਮਾਨ ਮੰਦੇ ਸੋ ਸੇਵਕ ਨਾਹੀਂ, ਜਿਹਦੇ ਚ ਮਾਣ ਹੈ ਅਹੰਕਾਰ ਹੈ ਉਹ ਸੇਵਕ ਨਹੀਂ ਬਣ ਸਕਦਾ, ਸੇਵਾ ਨਹੀਂ ਕਰ ਸਕਦਾ ਉਹ। ਤੇ ਨਿਰਣਾ ਕਰਿਆ ਕਰ ਸਤ ਸਤ ਦਾ।
ਕਹਿ ਤਾ ਕਬੀਰ ਬਹੂ ਤਬ ਜੀਤਾ,
ਵੀਰ ਸਾਹਿਬ ਜੀ ਕਹਿੰਦੇ ਭਾਈ ਉਹੀ ਬਹੂ ਉਹੀ ਇਸਤਰੀ ਸੰਸਾਰ ਤੋਂ ਜਿੱਤ ਕੇ ਜਾ ਸਕਦੀ ਹੈ,
ਹਰ ਗੁਣ ਗਾਵਤ ਜਨਮ ਬਤੀਤਾ,
ਜਿਹੜੀ ਹਰੀ ਦੇ ਗੁਣਾਂ ਨੂੰ ਗਾਉਂਦੀ ਸਾਰੀ ਜ਼ਿੰਦਗੀ ਬਤੀਤ ਕਰਦੀ ਹੈ, ਉਹ ਭਾਈ ਉਹਦਾ ਸੰਸਾਰ ਦੇ ਉੱਤੇ ਆਉਣਾ ਸਫਲ ਹੈ। ਇਉਂ ਸਤਸੰਗ ਜੀ ਲੋਈ ਨੂੰ ਉਪਦੇਸ਼ ਦਿੱਤਾ, ਅੱਗੇ ਵਾਸਤੇ ਨਿਸ਼ਕਪਟ ਹੋ ਕੇ ਸੇਵਾ ਕਰਨ ਵਿੱਚ ਲੱਗ ਗਈ। ਫਿਰ ਪੜੋ ਪੰਕਤੀ, ਰਹੋ ਰਹੋਰੀ,
ਰਹੋ ਰਹੋਰੀ ਬੋਹਰੀਆ ਘੂੰਘਟ ਜਿਨ ਕਾਢਾ।
ਇਹ ਵਸਤਾ ਸਤਸੰਗ ਜੀ ਇਹ ਹੁੰਦੀ ਹੈ, ਜ਼ਿੰਦਗੀ ਸਾਰੀ ਇੱਕ ਜਿਹੀ ਨਹੀਂ ਲੰਘਦੀ। ਕਈ ਐਸੇ ਆਦਮੀ ਨੇ ਜਿਹੜੇ ਪਹਿਲਾਂ ਤਾਂ ਧਾਰਮਿਕ ਲਾਈਨ ਨੂੰ ਗ੍ਰਹਿਣ ਕਰ ਲੈਂਦੇ, ਬਹੁਤ ਹੀ ਨੇਕ ਸੁਭਾਅ, ਨੇਕ ਹੀ ਕੰਮ ਕਰਨਾ, ਗੁਰੂ ਘਰ ਆਉਣਾ, ਬਾਣੀ ਪੜ੍ਹਨੀ, ਜਦ ਫਿਰ ਪਿੱਛੇ ਮਾੜਾ ਕਰਮ ਕੋਈ ਜਾਗਦਾ ਸਭ ਕੁਝ ਤਿਆਗ ਕੇ ਉਲਟ ਹੋ ਜਾਣਾ। ਫਿਰ ਜੇ ਉਹਨਾਂ ਨੂੰ ਕਹੀਏ ਉਹ ਮੈਂ ਬਥੇਰਾ ਗੁਰਦੁਆਰੇ ਜਾ ਕੇ ਦੇਖ ਲਿਆ, ਬਥੇਰੀ ਬਾਣੀ ਪੜ੍ਹ ਲਈ, ਬਥੇਰੇ ਮੈਂ ਸੇਵਾ ਕਰਕੇ ਦੇਖ ਲਈ, ਮੈਨੂੰ ਨੀ ਕੋਈ ਲੱਭਿਆ ਲੁਭਿਆ ਜਾਣ ਦੇ ਤੂੰ ਤੂੰ ਜਾਇਆ ਜੇ ਜਾਣਾ ਉੱਥੇ, ਮਾੜੇ ਕਰਮ ਜਾਗ ਪਏ। ਕਈ ਐਸੇ ਨੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਵਿਸ਼ਿਆਂ ਚ ਨੰਘਾ ਦਿੱਤੀ, ਕਦੇ ਭੁੱਲ ਕੇ ਗੁਰੂ ਘਰ ਨਹੀਂ ਵੜੇ, ਉਹ ਅਖੀਰਲੀ ਜ਼ਿੰਦਗੀ ਸੱਚ ਨਹੀਂ, ਉਹਨਾਂ ਦਾ ਕੋਈ ਪੁੰਨ ਮੂਹਰੇ ਆ ਜਾਂਦਾ, ਉਹ ਆ ਕੇ ਅੰਮ੍ਰਿਤ ਛਕ ਲੈਂਦੇ ਔਰ ਸੇਵਾ ਚ ਜੁਟ ਜਾਂਦੇ, ਜਨਮ ਸਫਲਾ ਕਰ ਲੈਂਦੇ। ਪਛਤਾਉਂਦੇ ਨਾਲੇ ਰੋ ਰੋ ਕੇ ਮਨਾ, ਪਹਿਲੀ ਤਾਂ ਐਵੇਂ ਹੀ ਨਿਗਾ ਲਈ, ਇਹ ਸੱਚੇ ਪਾਤਸ਼ਾਹ ਬੜੀ ਕਿਰਪਾ ਕੀਤੀ, ਹੁਣ ਤਾਂ ਅਖੀਰ ਤੇ ਸਾਨੂੰ ਤੁਸੀਂ ਚਰਨੀ ਲਾ ਲਿਆ ਹੈ। ਭਾਵ ਕੀ ਦਰਿਆ ਚ ਇੱਕ ਰੰਗ ਦਾ ਪਾਣੀ ਨਹੀਂ ਆਉਂਦਾ, ਆਪਣੀ ਜ਼ਿੰਦਗੀ ਇੱਕ ਰੰਗ ਨਹੀਂ ਲੰਘਦੀ। ਇੱਕ ਰੰਗ ਤਾਂ ਜ਼ਿੰਦਗੀ ਤਾਂ ਵੱਖਰੀ ਰਹਿ ਗਈ, ਇੱਕ ਦਿਨ ਵੀ ਇੱਕ ਰੰਗ ਦਾ ਨਹੀਂ ਲੰਘਦਾ ਹੈ। ਕਿਸੇ ਦਿਨ ਤੁਹਾਡੇ ਅੰਦਰ ਪ੍ਰੇਮ ਹੋਵੇਗਾ, ਕਿਸੇ ਦਿਨ ਕਹੋਗੇ ਰੋਜ਼ ਹੀ ਜਾਂਦਾ ਗੁਰਦੁਆਰੇ, ਚਲੋ ਅੱਜ ਆ ਕੰਮ ਹੈ ਜ਼ਰੂਰੀ, ਅੱਜ ਨਹੀਂ ਜਾਣਾ। ਕਈ ਵਾਰ ਕਹੋਗੇ ਇਹ ਤਾਂ ਮੁੱਕਣਾ ਹੀ ਨਹੀਂ, ਮੈਂ ਤਾਂ ਜਾਣਾ ਜ਼ਰੂਰ ਹੈ। ਇਹ ਸਾਰੇ ਸਤਸੰਗ ਜੀ ਕਰਮਾਂ ਦੀ ਗਤੀ ਹੈ। ਜਦੋਂ ਸ਼ੁਭ ਕਰਮ ਹੁੰਦਾ ਹੈ ਉਦੋਂ ਸੰਗਤ ਪ੍ਰਾਪਤ ਹੁੰਦੀ, ਜਦੋਂ ਦੂਸਰਾ ਸਤਸੰਗ ਜੀ ਨਿਖਿੱਧ ਕਰਮ ਫੜ ਦਿੰਦਾ ਉਸ ਵੇਲੇ ਆਪਾਂ ਨੂੰ ਪਿੱਛੇ ਹਟਾ ਦਿੰਦਾ ਹੈ। ਇਸੇ ਤਰ੍ਹਾਂ ਕਬੀਰ ਸਾਹਿਬ ਜੀ ਕਹਿ ਰਹੇ ਨੇ ਰਹੋ ਰਹੋ ਰੀ ਬਹੁਰੀਆ, ਮੈਂ ਜਦੋਂ ਅਗਿਆਨ ਸੀ ਮੈਨੂੰ ਬਾਲਕ ਅਵਸਥਾ ਚ, ਉਹ ਬੁੱਧੀ ਹੋਰ ਸੀ ਜਿਹੜੀ ਹੁਣ ਨਾਮ ਰਸ ਨੂੰ ਚੱਖਦੀ ਹੈ, ਉਹ ਬੁੱਧੀ ਹੋਰ ਹੈ, ਵਿਅਕਤੀ ਉਹੀ ਹੈ। ਉਦੋਂ ਕਿਹੜਾ ਅਕਲ ਟਿਕਾਣੇ ਨਹੀਂ ਸੀ, ਉਦੋਂ ਵੀ ਅਕਲ ਤਾਂ ਵਿੱਚੇ ਕਮਲਾ ਤਾਂ ਨਹੀਂ ਸੀ ਕਹਾਉਂਦਾ ਜਦੋਂ ਸ਼ਰਾਬਾਂ ਪੀ ਕੇ ਮੁੱਕਦਾ ਸੀ। ਜਦੋਂ ਹੁਣ ਨੌ ਨਹੀਂ ਸੁਣਨਾ ਚਾਹੁੰਦਾ, ਅੰਮ੍ਰਿਤ ਛਕਦਿਆ ਹਰ ਵੇਲੇ ਬਾਣੀ ਪੜ੍ਹਦਾ, ਉਦੋਂ ਕਿਹੜਾ ਅਕਲ ਹੈ ਨਹੀਂ, ਉਦੋਂ ਵੀ ਅਕਲ ਹੈਗੀ। ਸਿਆਣਾ ਉਦੋਂ ਵੀ ਸੁਣਾਉਂਦਾ ਸੀ ਕਹਿੰਦਾ ਮੇਰੇ ਵਰਗਾ ਕੋਈ ਨਹੀਂ, ਗੁਰਮਤਿ ਦੇ ਦਾਇਰੇ ਵਿੱਚ ਆ ਕੇ ਸਿੱਖ ਸਿਆਣੇ ਹੈ ਹੀ ਭਾਈ, ਉਹ ਤਾਂ ਰੌਲਾ ਹੀ ਨਹੀਂ। ਰਹੋ ਰਹੋ ਦੀ ਬਹੁਰੀਆ, ਹੇ ਮੇਰੀ ਬੁੱਧੀ ਠਹਿਰ ਠਹਿਰ ਕੂਕਟ ਜਨ ਕੱਢ ਹੈ, ਲੋਕ ਮੁਲਾਜੇ ਦਾ ਘੁੰਡ ਨਾ ਕੱਢ। ਜੇ ਲੋਕ ਮੁਲਾਜਾ ਰੱਖਣਾ ਹੋਵੇ ਨਾ ਤਾਂ ਭਗਤੀ ਨਹੀਂ ਹੋ ਸਕਦੀ। ਕਹਿੰਦੇ ਵੀ ਕੱਲ ਰਹਿਰਾਸ ਪੜ੍ਹ ਲਈ ਸੀ, ਕਾਹਦੀ ਪੜ੍ਹ ਲਈ, ਰਿਸ਼ਤੇਦਾਰ ਆ ਗਏ ਨਾ ਗੱਲਾਂ ਕਰਦੇ ਤਾਂ ਨਹੀਂ ਗੱਲ ਬਣਨੀ ਸੀ, ਸਾਡੇ ਨਾਲ ਤਾਂ ਮੁਸਲਮਾਨ ਚੰਗੇ ਆ, ਜਦੋਂ ਹੀ ਕਹਿ ਦੇਣਗੇ ਨਵਾਜ਼ ਪੜ੍ਹ ਲੈਣ ਤੇ ਫਿਰ ਗੱਲ ਕਰਾਂਗੇ। ਗੁਰੂ ਘਰ ਗਿਆ ਸੀ ਉਹ ਕਿੱਥੇ, ਫਰਾਣਾ ਆ ਗਿਆ, ਧਮਕੜਾ ਆ ਗਿਆ, ਇਹ ਲੋਕ ਮੁਲਾਜਾ ਹੋਇਆ ਕਿ ਨਹੀਂ। ਭਗਤ ਕੀ ਕਰਦੇ ਨੇ ਜੇ ਕੋਈ ਇਸ ਤਰ੍ਹਾਂ ਵਾਹ ਪੈ ਜਾਵੇ, ਉਹਨੂੰ ਵੀ ਲਪੇਟ ਲੈਂਦੇ, ਆ ਜਾ ਪ੍ਰੇਮੀਆਂ ਆਪਾਂ ਦੋਨੋਂ ਹੀ ਪੜ੍ਹ ਲੈਂਦੇ ਹਾਂ, ਰਹਿ ਰਾਸ ਬਣ ਗਈ ਨਾ ਗੱਲ, ਨਾਲੇ ਉਹਦਾ ਭਰਾ ਹੋ ਗਿਆ, ਨਾਲੇ ਆਪ ਦਾ ਨਿਯਮ ਨਿਭ ਗਿਆ। ਇਹ ਥੋੜੋ ਵੀ ਉਹਦੀ ਰੰਗ ਤੇ ਚੜ੍ਹ ਜੇ ਸਾਡੇ ਤੇ, ਗੁਰਸਿੱਖ ਹੋਆ ਜਿਹੜਾ ਆਪਣਾ ਰੰਗ ਚੜ੍ਹਾ ਦੇਵੇ ਦੂਸਰੇ ਤੇ। ਰੋ ਰੋ ਰੀ ਬਹਰੀਆ, ਠਹਿਰ ਠਹਿਰ ਮੇਰੀ ਬੁੱਧੀ, ਹੁਣ ਤਾਂ ਪਹਿਲੀ ਉਮਰ ਬਤੀਤ ਹੋ ਗਈ, ਹੁਣ ਤਾਂ ਪਿਛਲੀ ਉਮਰ ਹੈ, ਘੁੰਕਟ ਜਨ ਕੱਢ ਹੈ, ਲੋਕ ਮੇਰਾ ਮੁਲਾਜੇ ਨਾ ਪਾਉਂਦੀ ਫਿਰ ਲੋਕਾਂ ਨਾਲ। ਇਹੀ ਆ ਲੋਕ ਮੁਲਾਜਾ ਪਾਉਣ ਦਾ ਮਤਲਬ, ਵੀ ਲੋਕ ਸਾਡਾ ਕੰਮ ਕਰ ਦੇਣਗੇ, ਕਿਤੇ ਮਤਲਬ ਕੱਢ ਲਵਾਂਗੇ ਕਿਸੇ ਕੋਲੋਂ। ਇਸੇ ਕਰਕੇ ਆਪਾਂ ਵਾਕਫੀ ਪਾਉਂਦੇ ਹਾਂ ਇੱਕ ਦੂਜਾ ਨਾਲ, ਅਕਲ ਵਿੱਚ ਇਹੀ ਸੋਚਦੇ ਹਾਂ। ਕਬੀਰ ਸਾਹਿਬ ਜੀ ਕਹਿੰਦੇ ਨਾ ਹੇ ਮੇਰੀ ਬੁੱਧੀ, ਤੂੰ ਲੋਕ ਮੁਲਾਜੇ ਨਾਲੇ ਘੁੰਡ ਨਾ ਕੱਢ।
ਅੰਤ ਕੀ ਵਾਰ ਲਹੇਗੀ ਨਾ ਆਡਾ,
ਜਦੋਂ ਅੰਤ ਦਾ ਸਮਾਂ ਆਡਾ ਨੂੰ ਆਸਰੇ ਦਾ ਹੁੰਦਾ, ਤੈਨੂੰ ਲੋਕਾਂ ਨੇ ਆਸਰਾ ਨਹੀਂ ਦੇਣਾ, ਤੂੰ ਬਿਲਕੇਗੀ, ਜਮ ਤੇਰੇ ਕੋਲੋਂ ਲੇਖਾ ਮੰਗਣਗੇ, ਤੈਨੂੰ ਆਡਾ ਆਸਰਾ ਦੇਊਗਾ ਪਰਮੇਸ਼ੁਰ ਉਸ ਵੇਲੇ। ਤੂੰ ਲੋਕਾਂ ਨਾਲ ਮੁਲਾਜੇ ਨਾ ਪਾਉਂਦੀ, ਫਿਰ ਤੂੰ ਵਾਹਿਗੁਰੂ ਨਾਲ ਮੁਲਾਜਾ ਪਾ, ਪਰਮੇਸ਼ੁਰ ਨਾਲ ਸਿਆਣ ਬਿਆਣ ਕਰ, ਜਿਸ ਵੇਲੇ ਤੈਨੂੰ ਅੰਤ ਦਾ ਸਮਾਂ ਆਇਆ ਉਹ ਤੇਰਾ ਆਸਰਾ ਬਣੇਗਾ।
ਰਹਾਓ ਕੁੰਗੜ ਕਾਢ ਗਈ ਤੇਰੀ ਆਗਾ,
ਤੇਰੇ ਵਰਗੀ ਅਕਲੀ ਸੀ ਪਹਿਲੀ ਉਮਰ ਦੀ, ਉਹ ਘੁੰਡ ਕੱਢਦੀ, ਲੋਕ ਮੁਲਾਜੇ ਕਰਦੀ ਚਲੀ ਗਈ, ਲੋਕਾਂ ਨਾਲ ਵਾਕਫੀਆਂ ਪਾਉਂਦੀ, ਹੁਣ ਨੀ ਮੇਰਾ ਕਿਸੇ ਨਾਲ ਸੰਬੰਧ ਰਿਹਾ।
ਹੁਣ ਕੀ ਗੱਲ ਤੋਹੇ ਜਨ ਲਾਗਾ,
ਉਹ ਜਿਹੜੀ ਪਹਿਲੀ ਅਕਲ ਸੀ ਜਵਾਨੀ ਵਾਲੀ, ਅੰਨੀ ਵਿਸ਼ਿਆਂ ਵਿਕਾਰਾਂ ਵੱਲ ਨੂੰ ਖਿੱਚੀ ਜਾਂਦੀ ਸੀ, ਉਧਰ ਨਾ ਹੁਣ ਤੂੰ ਤੁਰੋ ਉਸ ਰਸਤੇ, ਹੁਣ ਮੂਹਰਾ ਅੱਗਾ ਆ ਗਿਆ ਹੈ ਨੇੜੇ, ਹੁਣ ਤੂੰ ਭਾਉ ਭਗਤੀ ਚ ਲੱਗ ਜਾ।
ਘੁੰਗਟ ਕਾਢੇ ਕੀ ਹੈ ਬੜਾਈ,
ਲੋਕ ਮੁਲਾਜਾ ਰੱਖਣ ਦੀ ਸੱਚੀ ਕੀ ਵਡਿਆਈ ਹੈ, ਕਹਿਣਗੇ ਫਰਾਣਾ ਤਾਂ ਬੜਾ ਅਰਪਣ ਮੌਲਾ, ਰਿਕ ਨਾਲ ਹੀ ਮਿਲਿਆ ਹੋਇਆ, ਸਾਰਿਆਂ ਦੇ ਕਾਰਜ ਕਰਦਾ ਹੈ, ਸਭ ਬਹੁਤ ਸੁਭਾਅ ਚੰਗਾ, ਚਾਰ ਦਿਨ ਆਹੀ ਹੋ ਜੂਗਾ ਬਈ, ਬਹੁਤ ਚੰਗਾ ਚੰਗਾ ਹੈ। ਜੇ ਤੂੰ ਨਹੀਂ ਬੁਲਾਵੇਂਗਾ, ਦੋ ਦਿਨ ਇਉਂ ਕਹਿ ਦੇਗੇ ਬਈ ਉਹ ਤਾਂ ਬੜਾ ਮਗਰੂਰ ਆ, ਬੁਲਾਉਂਦਾ ਨਹੀਂ, ਉਹ ਬੁਲਾਵੇ ਕੀ, ਜਾਂ ਬਾਣੀ ਪੜ ਹੋਊ, ਜਾਂ ਸਤਸੰਗ ਗੱਲਾਂ ਹੀ ਹੋਣਗੀਆਂ।
ਦਿਨ ਦਸ ਪੰਜ ਬਹੁ ਭਲੇ ਆਈ,
ਪੰਜ ਦਸ ਦਿਨ ਇਹੀ ਕਹਿ ਦੇਣਗੇ ਬਈ ਇਹਦੀ ਬੜੀ ਅਕਲ ਚੰਗੀ ਹੈ, ਭਲੀ ਹੈ, ਇਹ ਤਾਂ ਸਾਰਿਆਂ ਦਾ ਮੁਲਾਜਾ ਰੱਖਦਾ।
ਘੁੰਗਟ ਤੇਰੋ ਤਊ ਪਰ ਸੱਚ,
ਹੇ ਮੇਰੀ ਅਕਲ, ਹੇ ਮੇਰੀ ਬੁੱਧੀ, ਤੇਰਾ ਲੋਕ ਮੁਲਾਜਾ, ਲੋਕਾਂ ਨਾਲ ਵਾਕਫੀ ਪਾਈ ਹੋਈ ਤਾਂ ਸੱਚੀ ਸਮਝਦੇ ਹਾਂ।
ਹਰ ਗੁਣ ਗਾਏ ਤੂੰ ਦੇ ਅਰ ਨਾਚੈ,
ਜੇ ਹਰੀ ਦੇ ਗੁਣਾਂ ਨੂੰ ਗਾਵੇ, ਜਿਨ੍ਹਾਂ ਨਾਲ ਵਾਕਫੀ ਪਾਈ ਆ ਉਹਨਾਂ ਨੂੰ ਨਾਲ ਮਿਲ ਕੇ ਹਰੀ ਦੇ ਗੁਣ ਗਾ, ਸੋ ਸਾਰੀ ਗੱਲਾਂ ਨਾ ਕਰੀ ਉਹਨਾਂ ਨਾਲ ਮਿਲ ਕੇ, ਔਰ ਕੁਦ ਜੀ ਹੰਕਾਰ ਬਣੋ ਪਰੇ ਹੋ ਜਾਈ, ਤੇ ਨਾਲ ਹੀ ਨਿਰਣਾ ਕਰਦੀ ਰਹੇ ਅੰਤਰਮੁਖ ਸਰੀਰ ਦੇ ਕਿ ਸਰੀਰ ਸੱਤ ਨਹੀਂ ਹੈ, ਅਸੱਤ ਸਰੀਰ ਹੈ, ਔਰ ਮੇਰੀ ਜਿਹੜੀ ਚੇਤਨ ਸੱਤਾ ਹੈ, ਸਾਖੀ ਚੇਤਨ ਮੇਰਾ ਸਰੂਪ, ਉਹ ਸੱਤ ਹੈ, ਔਰ ਜਿਤਨੀਆਂ ਦੇਹਾਂ ਨੇ ਅਸੱਤ ਝੂਠੀਆਂ ਹਨ, ਇਹ ਨਿਰਣਾ ਕਰਿਆ ਕਰ ਮੇਰੀ ਬੁੱਧੀ ਅਕਲ, ਤਾਂ ਤੂੰ ਸਫਲੀ ਹੋਵੇਂਗੀ।
ਕਬੀਰ ਬਹੁ ਤਬ ਜੀਤਾ,
ਕਬੀਰ ਸਾਹਿਬ ਜੀ ਕਹਿੰਦੇ ਭਾਈ ਸਾਰਿਆਂ ਦੇ ਕੋਲੇ ਆਪਣੀ ਅਕਲ ਹੈ, ਬੁੱਧੀ ਹੈ, ਸਾਰਿਆਂ ਗ੍ਰਸਤੀਆਂ ਕੋਲੇ ਘਰ ਵਾਲੀਆਂ ਹਨ, ਇਸੇ ਤਰ੍ਹਾਂ ਬਹੁ ਉਹ ਅਕਲ ਤਾਂ ਉਹ ਜਿੱਤ ਸਕਦੀ ਹੈ ਬੁੱਧੀ।
ਹਰ ਗੁਣ ਗਾਵਦ ਜਨਮ ਬਤੀਤਾ,
ਜਿੰਨਾ ਜਨਮ ਬਤੀਤ ਹੋ ਰਿਹਾ ਮਾਨਸ ਦੇਹੀ ਦਾ, ਜਿਹੜੀ ਭਾਈ ਅਕਲ ਬੁੱਧੀ ਹਰੀ ਦੇ ਗੁਣਾਂ ਨੂੰ ਗਾਉਂਦੀ ਰਹਿੰਦੀ ਹੈ ਅੱਠੇ ਪਹਿਰ, ਸਰੀਰ ਕਰਕੇ ਕਿਰਤ ਕਰਨੀ, ਬਿਰਤੀ ਦੇ ਹਰ ਵੇਲੇ ਸਿਮਰ ਚ ਲੱਗਿਆ ਰਹਿਣਾ, ਉਹ ਜਿਹੜੀ ਬੁੱਧੀ ਹੈ ਭਾਈ ਜੀਵ ਦੇ ਘਰ ਵਾਲੀ, ਉਹ ਸਫਲ ਹੋ ਜਾਂਦੀ ਹੈ। ਇਉਂ ਸਤਸੰਗ ਦੂਸਰੇ ਅਰਥ ਦੇ ਅੰਦਰ ਪਰਮਾਰਥ ਨੂੰ ਵੀ ਕਬੀਰ ਸਾਹਿਬ ਨੇ ਜਨਾਇਆ ਹੈ।
ਆਸਾ ਕਰਬਤ ਭਲਾ ਨਾ ਕਰਬਟ ਤੇਰੀ,
ਸਤ ਸੰਗਤ ਜੀ ਇੱਕਦਮ ਸੁਤੇ ਸਿੱਧ ਬੈਠੇ ਕਬੀਰ ਸਾਹਿਬ ਜੀ, ਦੂਸਰਾ ਸ਼ਬਦ ਰੱਬ ਹੋ ਰਿਹਾ, ਕਹਿੰਦੇ ਲੋਈ ਲੋਕ ਦੱਸਦੇ ਆ, ਕਹਿੰਦੇ ਬੁੜੀਆਂ ਚਰਿੱਤਰ ਹੁੰਦੇ ਆ, ਤੇਰੇ ਚ ਵੀ ਹੈਗੇ, ਮੈਨੂੰ ਤਾਂ ਕਦੇ ਪ੍ਰਤੀਤ ਨਹੀਂ ਹੋਏ, ਤੂੰ ਆਗਿਆਕਾਰ ਹੈ। ਕਹਿੰਦੇ ਪਤੀ ਝੂਠ ਨਹੀਂ ਬੋਲਦੀ, ਹੁੰਦੇ ਤਾਂ ਹੈ, ਪਰ ਮੈਂ ਤਾਂ ਸਾਰੇ ਹੀ ਵੇਚ ਦਿੱਤੇ ਜਿੱਦਣ ਦੀ ਤੇਰੀ ਦਾਸੀ ਬਣੀ ਹਾਂ, ਮੈਨੂੰ ਚਰਿੱਤਰਾਂ ਦੀ ਲੋੜ ਨਹੀਂ, ਮੈਨੂੰ ਬਲ ਛੜ ਕਰਨ ਦੀ ਲੋੜ ਨਹੀਂ। ਕਹਿੰਦੇ ਫਿਰ ਮੈਂ ਦੇਖਣਾ ਚਾਹੁੰਦਾ ਪਰਾਈ ਇਸਤਰੀ ਕੋਲੇ ਜਾ ਕੇ ਚਰਿੱਤਰ ਦੇਖਾਂਗੇ, ਤੂੰ ਹੀ ਦਿਖਾ ਦੇਂਗੀ। ਮੈਂ ਨਹੀਂ ਚਾਹੁੰਦਾ ਮੈਂ ਕਿਸੇ ਹੋਰ ਇਸਤਰੀ ਨਾਲ ਬਾਤ ਕਰਾਂ, ਤੂੰ ਮੇਰੀ ਅਰਦੰਗੀ ਹੈ, ਤੂੰ ਮੈਨੂੰ ਕੋਈ ਦੱਸ ਦੇ ਕਿਸ ਤਰ੍ਹਾਂ ਚਰਿੱਤਰਾਂ ਦਾ ਭੇਤ। ਕਹਿੰਦੀ ਪਤੀ ਠੀਕ ਹੈ, ਪਰਾਈ ਇਸਤਰੀ ਨਾਲ ਕੋਈ ਵੀ ਆਦਮੀ ਗੱਲ ਕਰੇ ਸੋਭਦਾ ਨਹੀਂ, ਆਪਣੀ ਸੁਪਤਨੀ ਨਾਲ ਗੱਲ ਕਰਦਾ ਸੋਭਦਾ ਹੈ, ਆਪਣੇ ਪਤੀ ਨਾਲ ਇਸਤਰੀ ਗੱਲ ਕਰਦੀ ਹੈ ਸੋਭਦੀ ਹੈ, ਦੂਸਰਿਆਂ ਨਾਲ ਬਚਨ ਕਰਦੀ ਸੋਭਦੀ ਨਹੀਂ। ਇਹ ਨਿਯਮ ਹੈ ਸੰਸਾਰ ਦਾ, ਪਰ ਤੁਹਾਡਾ ਹੁਕਮ ਹੈ ਮੈਂ ਇੱਕ ਛੋਟੀ ਜਿਹੀ ਚਰਿੱਤਰੀ ਦਿਖਾ ਦੂੰਗੀ। ਜਿਵੇਂ ਦਾਲ ਸਾਰੀ ਖਾਣ ਦੀ ਲੋੜ ਨਹੀਂ, ਲੂਣ ਹੀ ਦੇਖਣਾ ਹੁੰਦਾ ਵੀ ਥੋੜਾ ਬਹੁਤ ਆ, ਤੁਸੀਂ ਦੇਖ ਲਓ ਵੀ ਚਰਿੱਤਰ ਕਿਹੋ ਜਿਹੇ ਹੁੰਦੇ ਹੈ। ਕਹਿੰਦੇ ਚੰਗਾ ਫਿਰ ਕਿਤੇ ਦਿਖਾ ਦੀ। ਇੰਨਾ ਹੀ ਬਚਨ ਹੋਇਆ, ਲੋਈ ਨੇ ਸੋਚਿਆ ਹੁਣ ਪਤੀ ਦਾ ਹੁਕਮ ਤਾਂ ਮੰਨਣਾ ਹੀ ਆ, ਵੀ ਜ਼ਰੂਰ ਦਿਖਾਈ, ਨਹੀਂ ਤਾਂ ਲੋੜ ਹੀ ਨਹੀਂ ਸੀ। ਉਸ ਵੇਲੇ ਸਾਧ ਸੰਗਤ ਜੀ, ਸਾਧੂ ਤਾਂ ਆਉਂਦੇ ਹੀ ਜਾਂਦੇ ਰਹਿੰਦੇ ਸੀ, ਆ ਦੇਖ ਲੋ ਕਿੰਨੇ ਆਉਂਦੇ ਨੇ, ਆ ਕੇ ਭੋਜਨ ਛਕਦੇ ਨੇ। ਕਬੀਰ ਸਾਹਿਬ ਜੀ ਗੰਗਾ ਤੇ ਗਏ ਹੋਏ ਸੀ ਇਸ਼ਨਾਨ ਪਾਨ ਕਰਨ, ਸਾਧੂ ਆ ਗਏ ਪੰਜ ਸੱਤ, ਆ ਕੇ ਭੋਜਨ ਛਕਿਆ। ਕਹਿਣ ਲੱਗੇ ਲੋਈ ਕਬੀਰ ਸਾਹਿਬ ਕਿੱਥੇ ਨੇ? ਕਹਿੰਦੇ ਜੀ ਕੀ ਦੱਸਾਂ, ਉਹ ਤਾਂ ਭਗਤੀ ਦੇ ਕਰਕੇ ਉਹਨਾਂ ਦੇ ਤਾਂ ਕੁਛ ਅਕਲ ਚ ਫਰਕ ਪੈ ਗਿਆ। ਕਿਉਂ, ਕੀ ਕਰਦੇ ਨੇ? ਕਹਿੰਦੇ ਇੱਕ ਡੰਡਾ ਰੱਖਦੇ ਹੈ, ਇੱਕ ਮੋਗਰੀ ਰੱਖਦੇ ਹੈ, ਕੀਲਾ ਰੱਖਦੇ ਹੈ ਇੱਕ ਦੋ ਕ, ਤੇ ਰੱਸੇ ਵੀ ਰੱਖਦੇ ਆ, ਕੋੜੇ ਮੋਢੇ ਚ ਟੰਗ ਦਿੰਦੇ ਹੈ। ਜੇ ਕੋਈ ਆਉਂਦਾ ਮਿਲਣ, ਕੀਲਾ ਗੱਟ ਕੇ ਫੜ ਦੇਣਾ, ਮੋਗਰੀ ਨਾਲ ਰੱਸੇ ਨਾ ਦਿੰਦੇ, ਬੰਨ ਫਿਰ ਕੁੱਟਦੇ ਆ ਫੜ ਕੇ, ਬਸਾਂ ਛਡਾਈ ਦੇ ਨੇ ਸਾਧ। ਸਾਧਾ ਨੇ ਤਾਂ ਸੋਚਿਆ ਵੀ ਆਉਣਾ ਹੀ ਨਾ ਆ ਜਾਵੇ, ਕਿਤੇ ਬੜਾ ਕੰਮ ਖਰਾਬ ਹੈ। ਬਸ ਸਾਧ ਤਾਂ ਉੱਡ ਗਏ, ਸਾਧ ਚੰਗੀ ਭੋਜਨ ਛੱਕ ਕੇ ਕਿੱਥੇ ਖੜਦੇ ਆ। ਜਦ ਨੂੰ ਆ ਗਏ ਕਬੀਰ ਸਾਹਿਬ, ਉਹ ਤਾਂ ਭਾਈ ਸਾਧੂਆਂ ਦੇ ਦਰਸ਼ਨਾਂ ਦੇ ਪਿਆਸੇ ਸੀ, ਭਗਤਾਂ ਦੀ ਬਿਰਤੀ ਐਸੀ ਹੈ। ਕਹਿੰਦੇ ਲੋਈ ਸੰਤ ਨਹੀਂ ਆਏ? ਕਹਿੰਦੇ ਮਹਾਰਾਜ ਆਏ ਆ, ਕਿਉਂ ਨਹੀਂ ਆਏ? ਇੱਥੇ ਕੁਝ ਮੰਗਦੇ ਸੀ, ਤੂੰ ਸੇਵਾ ਕੀਤੀ? ਕਹਿੰਦੇ ਹਾਂ ਬਹੁਤ ਸੇਵਾ ਕੀਤੀ, ਭੋਜਨ ਵਗੈਰਾ ਛਕਾਇਆ। ਫਿਰ ਇੱਥੇ ਠਹਿਰੇ ਨਹੀਂ, ਚਲੇ ਕਿਉਂ ਗਏ? ਕਹਿੰਦੇ ਉਹ ਤਾਂ ਉਹਨਾਂ ਦੀ ਇੱਛਾ ਸੀ, ਚਲੇ ਗਏ ਤੇ ਕੁਝ ਮੰਗਿਆ ਨਹੀਂ। ਕਹਿੰਦੀ ਬਸ ਹੋਰ ਤਾਂ ਕੁਛ ਨਹੀਂ ਸੀ ਮੰਗਦੇ। ਕਹਿੰਦੇ ਦੋ ਕਿੱਲੇ ਚਾਹੀਦੇ ਆ, ਰੱਸਾ ਚਾਹੀਦਾ, ਮੋਗਰੀ ਚਾਹੀਦੀ ਹੈ। ਕਹਿੰਦੇ ਹੈਂ, ਮੇਰੇ ਘਰੋਂ ਸੰਤ ਖਾਲੀ ਚਲੇ ਗਏ? ਜਿਉਂ ਚੱਕਿਆ ਸੱਤ ਜੀ ਘਰੋਂ ਰੱਸਾ ਲੱਜ, ਨਾਲੇ ਕੀਲੇ ਦੋ ਤੇ ਮੋਗਰੀ ਮੋਢੇ ਤੇ। ਕਹਿੰਦੇ ਗਏ ਕਿੱਦਣ ਨੂੰ? ਗਏ ਆਰਾ ਗਏ ਹੋਣੇ ਨੇ। ਚੱਲ ਪਏ ਸੱਤ ਸੰਗਤ ਜੀ, ਸੰਤੋ ਠਹਿਰਿਓ, ਸੰਤੋ ਠਹਿਰਿਓ। ਜਦ ਸੰਤਾਂ ਨੇ ਦੇਖਿਆ ਬਈ ਕਬੀਰ ਤਾਂ ਉਹੀ ਗੱਲ ਹੈ, ਵੀ ਕੁੱਟੂ ਸਾਧ ਸਾਧ ਸੰਗਤ ਜੀ ਦੌੜ ਪਏ ਮੂਹਰੇ। ਉਹ ਦੂਹਰੇ ਨੌੜੇ ਜਾਂਦੇ ਆ, ਕਬੀਰ ਮੂਹਰੇ ਨੱਠਿਆ ਜਾਂਦਾ ਪਿੱਛੇ। ਹੁਣ ਜਿੰਨਾ ਚਿਰ ਨਹੀਂ ਖੜਦੇ ਉਹਨਾਂ ਚਿਰ ਉਹਦਾ ਵੀ ਤਸੱਲੀ ਨਹੀਂ ਵੀ ਮੈਂ ਸੰਤ ਮੇਰੇ ਘਰੋਂ ਖਾਲੀ ਕਿਉਂ ਜਾਣ। ਹਫ ਗਏ, ਉਹਨਾਂ ਨੇ ਸੋਚਿਆ ਆਪਾਂ ਇੰਨੇ ਜਣੇ ਆ, ਆਪਾਂ ਨੂੰ ਸਾਰਿਆਂ ਨੂੰ ਕਿਵੇਂ ਕੁੱਟ ਲੂਗਾ, ਜਰਾਹੇ ਨੂੰ ਫੜ ਲਾਂਗੇ, ਐਂ ਕਿਉਂ ਕਹਦੇ ਆ ਵੀ ਹੁਣ ਨਹੀਂ ਨੱਠ ਹੁੰਦਾ, ਕੋਈ ਔਖੜੇ ਕੋਈ ਨੱਠੇ ਰਗੜੇ ਗਏ ਗੋਡੇ ਵਿਚਾਰਿਆਂ ਦੇ। ਜਦੇ ਸਾਥ ਜੀ ਕਬੀਰ ਸਾਹਿਬ ਪਹੁੰਚ ਗਏ, ਲੱਗੇ ਫੜਨ, ਫੜਨਾ ਕੀ ਸੀ? ਕਬੀਰ ਸਾਹਿਬ ਨੇ ਭੇਟਾਂ ਮੂਹਰੇ ਰੱਖਤੀਆਂ, ਭਗਤੋ ਸੰਤੋ ਜੀ ਸਾਡੇ ਘਰੋਂ ਮੇਰੇ ਘਰੋਂ ਖਾਲੀ ਚਲੇ ਗਏ, ਮੈਨੂੰ ਪਾ ਪੈਨਾ, ਆਹ ਲਓ ਜਿਹੜੀ ਤੁਹਾਨੂੰ ਵਸਤੂ ਦੀ ਲੋੜ ਹੈ। ਕਹਿੰਦੇ ਸਾਨੂੰ ਤਾਂ ਨਹੀਂ ਲੋੜ ਇਹਦੀ। ਕਹਿੰਦੇ ਕੀ? ਕਹਿੰਦੇ ਅਖੇ ਲੋਈ ਨੇ ਮੇਰੀ ਨੇ ਸੁਨੇਹਾ ਦਿੱਤਾ ਵੀ ਸੰਤ ਮੰਗਦੇ ਸੀ। ਕਹਿੰਦੇ ਅਸੀਂ ਤਾਂ ਨਹੀਂ ਮੰਗੇ ਜੀ। ਕਹਿੰਦੇ ਫੇਰ? ਕਹਿੰਦੇ ਸਮਾਂ ਤੇ ਲੋਈ ਨੂੰ ਪੁੱਛਿਆ ਸੀ ਕਿੱਥੇ ਨੇ, ਉਹਨੇ ਕਿਹਾ ਵੀ ਕਬੀਰ ਸਾਹਿਬ ਦੇ ਕੁਛ ਬਿਰਤੀ ਚ ਫਰਕ ਪੈ ਗਿਆ, ਬਈ ਉਹ ਦੋ ਕੀਲੇ ਰੱਖਦੇ ਆ, ਲੱਜ ਰੱਖਦੇ ਆ, ਆਏ ਗਏ ਨੂੰ ਬੰਨ ਕੇ ਕੁੱਟਦੇ ਆ, ਅਸੀਂ ਤਾਂ ਡਰ ਕੇ ਨੱਠ ਗਏ। ਬੜੇ ਸ਼ਰਮਿੰਦੇ ਹੋਏ, ਸਾਧ ਵੀ ਚੁੱਪ ਕਰ ਗਏ, ਸਾਧ ਤਾਂ ਕਰਤੇ ਵਿਦਿਆ। ਕਬੀਰ ਸਾਹਿਬ ਸਾਧ ਸਮਝੀ ਬੜਾ ਦੁਖੀ ਹੋਇਆ ਮਨ ਚ, ਪਰ ਇਹ ਤਾਂ ਚੇਤਾ ਨਾ ਬਈ ਕਈ ਦਿਨ ਹੋ ਗਏ ਵੀ ਚਰਿੱਤਰ ਨੂੰ ਕਿਹਾ ਸੀ ਮੈਂ, ਉਹ ਭੁੱਲੀ ਹੋਈ ਬਾਤ। ਜਦ ਘਰ ਆ ਗਏ ਸਾਧ ਸੰਗਤ ਜੀ, ਪਿੱਠ ਕਰਕੇ ਬੈਠ ਗਿਆ ਕਬੀਰ ਸਾਹਿਬ, ਕਿੱਥੇ ਆਪਸ ਵਿੱਚ ਹੀ ਸੋਹਣੇ ਬਚਨ ਕਰਦੇ। ਹੁਣ ਜਿਹੜੀਆਂ ਸਤਵਾਂ ਵਾਲੀਆਂ ਬੀਬੀਆਂ, ਉਹ ਪਤੀ ਦੀ ਪਿੱਠ ਕਿੱਥੇ ਸਹਾਰਦੀਆਂ? ਸਾਧ ਸੰਗਤ ਜੀ, ਉਹ ਪਤੀ ਦੀ ਪ੍ਰਸੰਨਤਾ ਵਾਸਤੇ ਆਪਣਾ ਆਪ ਵਾਰ ਦਿੰਦੀਆਂ ਹਨ। ਉਹ ਨਹੀਂ ਸਮਝਦੀਆਂ, ਉਹ ਸਮਝਦੀਆਂ ਜੇ ਪਤੀ ਪ੍ਰਸੰਨ ਹੈ ਤਾਂ ਸਾਰਾ ਦੇਵਤੇ ਪ੍ਰਸੰਨ ਹੋ ਗਏ, ਜੇ ਪਤੀ ਰੁੱਸ ਗਿਆ ਤਾਂ ਸਾਰਾ ਸੰਸਾਰ ਹੀ ਰੁੱਸ ਗਿਆ ਹੈ। ਜਿਸ ਵੇਲੇ ਸਤਸੰਗਤ ਜੀ ਐਸੀ ਅਵਸਥਾ ਦੇਖੀ, ਲੋਈ ਨੇ ਉਸ ਵੇਲੇ ਚਰਨ ਪਕੜੇ, ਹੇ ਪਤੀ ਕਾਰਨ ਕੀ ਹੈ, ਤੁਸੀਂ ਤਾਂ ਕਦੇ ਇਸ ਤਰ੍ਹਾਂ ਦਾ ਸੁਭਾਅ ਕੀਤਾ ਨਹੀਂ, ਮੇਰੇ ਮਨ ਨੂੰ ਕਦੇ ਪਿੱਠ ਦਿੱਤੀ ਨਹੀਂ, ਕਾਰਨ ਕੀ ਹੈ। ਉਸ ਵੇਲੇ ਸਤਸੰਗ ਜੀ ਸ਼ਬਦ ਉਚਾਰਿਆ, ਸੁਣੋ
ਕਰਬਤ ਭਲਾ ਨ ਕਰਬਟ ਤੇਰੀ।
ਜੋ ਲੋਈ ਨੇ ਬੇਨਤੀ ਕੀਤੀ ਸਤ ਵਾਲੀ ਇਸਤਰੀ ਦੇ ਸਤਸੰਗ ਜੀ ਸਿੱਖਿਆ ਜੋ ਕਿ ਬਚਨ ਹਨ ਕਿ ਪਤੀ ਦਾ ਕਿਵੇਂ ਸਤਿਕਾਰ ਕਰਨਾ ਚਾਹੀਏ, ਸੋ ਕਰਬਤ ਭਲਾ ਨਾ ਕਰਬਟ ਤੇਰੀ। ਇਹ ਨਹੀਂ ਕਹਿਣਾ ਦਫੇ ਹੋ ਕਰੋ ਜਾਂ ਚਲਿਆ ਜੇ, ਨਹੀਂ ਤਾਂ ਮੁੰਡਿਆਂ ਤੋਂ ਕੁਟਵਾ ਦੇਣਾ, ਇਹੋ ਜਿਹੇ ਨਹੀਂ ਕਦੇ ਕਰੀਦਾ ਹੁੰਦਾ। ਕਰਬਤ ਭਲਾ ਨਾ ਕਰਬਟ ਤੇਰੀ ਹੈ ਪਤੀ। ਕਾਂਸ਼ੀ ਦੇ ਵਿੱਚ ਸਤਸੰਗਤ ਜੀ ਇੱਕ ਆਰਾ ਹੈ, ਕਰਬਤ ਆਰੇ ਨੂੰ ਕਹਿੰਦੇ ਹੈ। ਕਾਂਸ਼ੀ ਸ਼ਿਵਜੀ ਨੇ ਵਸਾਈ ਹੈ, ਵਿਸ਼ਵੇਸ਼ਵਰ ਨਾਥ ਦਾ ਮੰਦਰ ਹੈ ਜਿੱਥੇ ਹੁਣ ਮਸੀਤ ਬਣੀ ਹੈ, ਤੁਰਕਾਂ ਨੇ ਬਣਾਤੀ, ਨਾਲ ਹੀ ਗਿਆਨ ਕੂਪ ਹੈ ਜਿੱਥੇ ਜੋਤੀ ਲਿੰਗ ਜਾ ਕੇ ਛਾਲ ਮਾਰ ਗਿਆ ਸੀ ਉਸ ਵੇਲੇ। ਉਹਦੇ ਉਤਲੇ ਪਾਸੇ ਨਵਾਂ ਮੰਦਰ ਹਿੰਦੂਆਂ ਨੂੰ ਬਣਾਉਣਾ ਪਿਆ, ਜਿੱਥੇ 12 ਮਨ ਸੋਨਾ ਮਹਾਰਾਜਾ ਰਣਜੀਤ ਸਿੰਘ ਨੇ ਦਾਨ ਕੀਤਾ ਔਰ ਸਾਰਾ ਮੰਦਰ ਸੋਨੇ ਦਾ ਮੜਿਆ ਹੋਇਆ ਹੈ। ਅੱਗੇ ਆਹ ਹਵਾ ਨਹੀਂ ਸੀ, ਹਮ ਹਿੰਦੂ ਹੈ ਹਮ ਸਿੱਖ ਹੈ, ਵਿਤਕਰਾ ਨਹੀਂ ਸੀ। ਬੜੇ ਬੜੇ ਤੀਰਥਾਂ ਤੇ ਰਾਜੇ ਜਾ ਕੇ ਦਾਨ ਕਰਿਆ ਕਰਦੇ, ਹੁਣ ਵੀ ਜਾ ਕੇ ਉੱਥੇ ਦਰਸ਼ਨ ਕਰੋ, ਉਹ ਕਹਿਣਗੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਕਾ ਰਾਜਾ ਆਇਆ ਥਾ, ਹਮਾਰੇ ਕੋ 12 ਮਨ ਸੋਨੇ ਕਾ ਦਾਨ ਦੀਆ, ਯੇ ਉਸੀ ਟਾਈਮ ਕਾ ਮੰਦਰ ਪਰ ਸਜ ਰਹਾ ਹੈ। ਸੋ ਉਹਦੇ ਨੇੜੇ ਹੀ ਮੰਦਰ ਦੇ ਸਤਸੰਗ ਕਾਂਸ਼ੀ ਕਰਵਾਤ ਹੈ, ਉਹੀ ਸ਼ਿਵਜੀ ਦਾ ਮੰਦਰ ਹੈ। ਜਿਵੇਂ ਆਪਣੀਆਂ ਬੇਸਮੈਂਟਾਂ ਭੋਰਾ ਥੱਲੇ, ਉੱਥੇ ਸ਼ਿਵਜੀ ਦਾ ਜੋਤੀ ਲਿੰਗ ਹੈ, ਉੱਥੇ ਸਤਸੰਗ ਚੌਰਸ ਖਾਨਾ ਜਿਹਾ ਬਣਿਆ ਹੋਇਆ ਹੈ। ਉੱਥੇ ਰਾਜਿਆਂ ਨੂੰ ਇਹ ਨੇਚਾ ਸੀ ਕਿ ਜੇ ਕਾਂਸ਼ੀ ਵਿੱਚ ਮਰੇਗਾ ਉਹ ਮੁਕਤ ਹੋ ਜਾਵੇਗਾ, ਸ਼ਿਵਜੀ ਨੇ ਪਰਨ ਕੀਤਾ ਹੋਇਆ ਹੈ ਵੀ ਮੈਂ ਮੁਕਤੀ ਦੇਵਾਂਗਾ। ਰਾਜੇ ਸਤਸੰਗ ਬਿਰਧ ਅਵਸਥਾ ਵਿੱਚ ਆਪਣੇ ਪੁੱਤਰਾਂ ਨੂੰ ਰਾਜ ਭਾਗ ਦੇ ਕੇ, ਜਿੰਨੇ ਰਾਜਪੂਤਾਨੇ ਦੇ ਰਾਜੇ ਸੀ, ਸਟੇਟਾਂ ਕਿੰਨੀਆਂ ਹਿੰਦੁਸਤਾਨ ਦੀਆਂ ਸੀ, ਉੱਥੇ ਜਾ ਕੇ ਆਪਣਾ ਗਲ ਚਰਾ ਲਿਆ ਕਰਦੇ ਸੀ। ਆਪਣਾ ਜਿਹੜਾ ਖੂਨ ਹੈ ਸਿਰ ਹੈ ਸ਼ਿਵਜੀ ਦੇ ਚਿੰਨ ਦੇ ਉੱਤੇ ਚੜਾ ਲਿਆ ਕਰਦੇ ਸੀ। ਬ੍ਰਾਹਮਣ ਲੋਕ ਸਤਸੰਗ ਜੀ ਆਰਾ ਲੈ ਕੇ ਰਾਜੇ ਨੂੰ ਚੀਰ ਦਿੰਦੇ ਸੀ, ਕੁਰਬਾਨ ਹੋ ਜਾਂਦਾ ਸੀ ਉਹ। ਇਹ ਤਾਂ ਜਦੋਂ ਅੰਗਰੇਜ਼ਾਂ ਦਾ ਟਾਈਮ ਆਇਆ, ਉਨ੍ਹਾਂ ਨੇ ਪਿਛਲੀਆਂ ਇਹਨਾਂ ਦੀਆਂ ਬਹੀਆਂ ਦੇਖੀਆਂ, ਬਈ ਬ੍ਰਾਹਮਣ ਕੋਈ ਨਹੀਂ ਵੱਢਿਆ ਗਿਆ, ਇੱਥੇ ਚੀਰਿਆ ਗਿਆ, ਰਾਜੇ ਹੀ ਵੱਢ ਹੋਏ ਐ। ਉਨ੍ਹਾਂ ਨੂੰ ਪੁੱਛਿਆ ਵੀ ਤੁਹਾਨੂੰ ਨੀ ਮੁਕਤੀ ਦੀ ਲੋੜ, ਚੁੱਪ ਹੋ ਗਏ। ਉਸ ਦਿਨ ਤੋਂ ਸਤਸੰਗ ਜੀ ਕਾਂਸ਼ੀ ਕਰਵਤ ਬੰਦ ਕਰ ਦਿੱਤਾ। ਉੱਥੇ ਸੀਖਾਂ ਲੱਗੀਆਂ ਹੋਈਆਂ ਨੇ ਉੱਤੇ ਥੱਲੇ, ਉਵੇਂ ਜਿਵੇਂ ਸਤਸੰਗ ਜੀ ਅਸਥਾਨ ਹੈ। ਹੁਣ ਹੋਰ ਤਾਂ ਬਲੀਆਂ ਬੁਲੀਆਂ ਦੇਈ ਜਾਂਦੇ ਨੇ, ਪਰ ਲੇਕਿਨ ਉਹ ਕਾਂਸ਼ੀ ਕਰਵਤ ਕਹਿੰਦੇ ਨੇ ਉਸ ਨੂੰ, ਜਿੱਥੇ ਬੜੇ ਬੜੇ ਰਾਜੇ ਆਪਣੇ ਆਪ ਨੂੰ ਕੁਰਬਾਨ ਕਰਿਆ ਕਰਦੇ ਸੀ। ਸੋ ਇਹ ਲੋਈ ਕਹਿ ਰਹੀ ਹੈ, ਕਰਬਤ ਭਲਾ ਨਾ ਕਰਬਟ ਤੇਰੀ, ਹੇ ਪਤੀ ਮੈਨੂੰ ਉੱਥੇ ਕਾਂਸ਼ੀ ਚ ਲੈ ਜਾ, ਸ਼ੰਕਰ ਜੀ ਦੇ ਮੰਦਰ ਤੇ ਕੁਰਬਾਨ ਕਰਦੇ, ਆਰੇ ਨਾ ਚੀਰ ਦੇ, ਸਮਾਪਤ ਹੋ ਜਾਊਂਗੀ ਪਰ ਪਿੱਠ ਨਾ ਮੈਨੂੰ ਦਿਖਾਈ। ਤੇਰੀ ਪਿੱਠ ਮੇਰੇ ਕੋਲ ਨਿਤ ਨਿਤ ਦੁੱਖ ਨਹੀਂ ਸਹਾਰਿਆ ਜਾਣਾ, ਮੈਨੂੰ ਆਰੇ ਨਾ ਚੀਰ ਦੇ ਪਰ ਮੈਨੂੰ ਪਿੱਠ ਨਾ ਦੇਈ।
ਲਾਗ ਗੱਲੇ ਸੁਣ ਬਿਨਤੀ ਮੇਰੀ,
ਮੇਰੇ ਮੈਨੂੰ ਗੱਲ ਨਾ ਲਾ, ਤੂੰ ਮੇਰੇ ਗੱਲ ਲੱਗ, ਮੇਰੀ ਬੇਨਤੀ ਤਾਂ ਸੁਣ ਲੈ। ਤੇਰਾ ਹੀ ਹੁਕਮ ਹੈ ਸਤ ਕਰਕੇ ਮੰਨਿਆ, ਤੂੰ ਕਿਹਾ ਸੀ ਚਰਿੱਤਰ ਦਿਖਾਈ, ਮੈਂ ਤਾਂ ਹੋਰ ਕੁਝ ਨੀ, ਤੇਰੀ ਆਗਿਆ ਤੋਂ ਬਾਹਰ ਤਾਂ ਕੁਝ ਨੀ ਕੀਤਾ।
ਹੋ ਵਾਰੀ ਮੁਖ ਫੇਰ ਪਿਆਰੇ,
ਹੋ ਵਾਰੀ ਮੈਂ ਬਲਿਹਾਰ ਕੁਰਬਾਨ ਜਾਂਦੀ ਹਾਂ, ਹੇ ਪਤੀ ਦੇਵ ਕਬੀਰ ਸਾਹਿਬ ਜੀ ਚਿਹਰਾ ਤਾਂ ਫੇਰ ਮੇਰੇ ਵੱਲ ਨੂੰ।
ਕਰਬਤ ਦੇ ਮੋਕੋ ਕਾਹੇ ਕੋ ਮਾਰੇ,
ਕਰਬਤ ਦੇ ਮੋਕੋ ਪਿੱਠ ਦੇ ਕਰਕੇ ਮੇਰੀ ਕਿਉਂ ਜਾਨ ਕੱਢਦਾ, ਕਿਉਂ ਮੈਨੂੰ ਮਾਰਦਾ ਹੈ।
ਰਹਾਓ ਜੋ ਤਨ ਚੀਰ ਹੈ ਅੰਗ ਨਾ ਮੋਰੋ,
ਮੇਰਾ ਤੂੰ ਪਤੀ ਪਰਮੇਸ਼ਰ ਰੂਪ ਹੈ, ਮੇਰਾ ਇੰਨਾ ਨੇਚਾ ਹੈ, ਜੇ ਤੂੰ ਮੇਰੇ ਸਰੀਰ ਨੂੰ ਚੀਰ ਵੀ ਦੇਵੇ ਨਾ, ਮੈਂ ਤੇਰਾ ਪੱਖ ਕਰਨੋਂ ਨਹੀਂ ਹਟਦੀ, ਮੈਂ ਫੇਰ ਵੀ ਆਪਣੇ ਅੰਗਾਂ ਨੂੰ ਨਿਸ਼ਾਵਰ ਕਰ ਦੂੰਗੀ ਤੇਰੇ ਉੱਤੇ ਤੋਂ, ਮੈਂ ਆਪਣੇ ਹਿਰਦੇ ਚ ਤੇਰੇ ਤੇ ਭਾਵਨਾ ਰੱਖੂਗੀ।
ਪਿੰਡ ਪਰਾ ਤੋ ਪ੍ਰੀਤ ਨਾ ਤੋਰੋ,
ਜੇ ਮੇਰਾ ਸਰੀਰ ਵੀ ਪ੍ਰਾਰਬਧ ਅਨੁਸਾਰ ਸਮਾਪਤ ਹੋ ਜੇ, ਮੈਂ ਤੇਰੇ ਨਾਲ ਹੀ ਰਹਾਂਗੇ ਸੂਖਮ ਦੇਹ ਵਿਚ ਵੀ, ਮੈਂ ਪ੍ਰੀਤੀ ਨਹੀਂ ਤੋੜਦੀ ਤੇਰੇ ਨਾਲ
ਹਮ ਤੁਮ ਬੀਜ ਭਇਓ ਨਹੀਂ ਕੋਏ
ਤੂੰ ਮੇਰਾ ਪਤੀ ਪਰਮੇਸ਼ਰ ਹੈ ਮੈਂ ਤੇਰੀ ਦਾਸੀ ਹੈ ਤੇਰੇ ਮੇਰੇ ਵਿਚ ਕੋਈ ਭੇਦ ਨਹੀਂ ਪੜਦਾ ਨਹੀਂ ਹੈ
ਮੈਂ ਸੋਕੰਤ ਨਾਰ ਹਮ ਸੋਈ
ਸੋਈ ਉਹ ਪਹਿਲੀ ਹੋਈ ਮੈਂ ਤੇਰੀ ਇਸਤਰੀ ਹੈ ਮੈਂ ਹੋਰ ਨਵੀਂ ਤਾਂ ਨੀ ਆਈ ਹੈ ਤੂੰ ਮੇਰਾ ਪਿੱਠ ਦਿੰਦਾ ਤੇ ਤੂੰ ਮੇਰਾ ਪਤੀ ਹੈ ਮੈਂ ਤੇਰੀ ਨਾਰ ਦਾਸੀ ਹਾਂ
ਕਹਿਤ ਕਬੀਰ ਸੁਣੋ ਰੇ ਲੋਈ
ਕਬੀਰ ਸਾਹਿਬ ਕਹਿਣ ਲੱਗਾ ਉਸੇ ਵੇਲੇ ਕਹਿਣ ਲੱਗਾ ਲੋਈ ਸੁਣ ਲੈ
ਅਬ ਤੁਮਰੀ ਪ੍ਰਤੀਤ ਨਾ ਹੋਈ
ਮੈਨੂੰ ਤੇਰਾ ਕੋਈ ਪ੍ਰਤੀਤ ਭਰੋਸਾ ਨਹੀਂ ਹੈ ਜੋ ਤੂੰ ਮੇਰੇ ਨਾਲ ਕੀਤੀ ਹੈ ਸਾਧਾਂ ਦਾ ਬੁਰਾ ਹਾਲ ਕਰ ਦਿੱਤਾ ਮੈਨੂੰ ਤੂੰ ਦਬੱਲਿਆ ਦੁਗੜ ਦੁਗੜ ਹੁੰਦੀ ਗਈ ਬੁਰਾ ਹਾਲ ਸਾਡਾ ਇਹ ਤੇਰੀ ਮਿਹਰਬਾਨੀ ਹੈ ਹੁਣ ਥਾਈ ਮੈਂ ਤੇਰੇ ਤੇ ਭਰੋਸਾ ਕਰਦਾ ਸੀ ਅਬ ਤੁਮਰੀ ਪ੍ਰਤੀਤ ਨਾ ਹੋਈ ਹੁਣ ਤੱਕ ਮੈਂ ਤੇਰੀ ਪ੍ਰਤੀਤ ਭਰੋਸਾ ਨਹੀਂ ਤੇਰੇ ਤੇ ਕਰਾਂਗਾ ਸਤਸੰਗਤ ਜੀ ਇਹ ਬਾਹਰਲਾ ਅਰਥ ਹੈ ਜਿਵੇਂ ਅੱਗੇ ਪਰਮਾਰਥ ਵੱਲ ਨੂੰ ਇਹ ਭਉ ਭਗਤੀ ਵਿਚ ਜੋੜਨ ਵਾਸਤੇ ਇਹੀ ਗੁਰਬਾਣੀ ਹੈ ਕਿਉਂ ਆਹ ਜਿਹੜੀ ਬ੍ਰਹਮ ਵਿਦਿਆ ਹੈ ਇਹ ਆਪਣੇ ਵਾਸਤੇ ਸੱਚਖੰਡ ਤੋਂ ਆਈ ਹੈ ਆਪਣੇ ਗੁਰਸਿੱਖਾਂ ਦੇ ਪੜ੍ਹਨ ਵਾਸਤੇ ਆਈ ਹੈ ਵਿਚਾਰਨ ਵਾਸਤੇ ਆਈ ਹੈ ਔਰ ਆਪਾਂ ਨੂੰ ਸੱਚਖੰਡ ਵਾਸਤੇ ਲਿਜਾਣ ਵਾਸਤੇ ਆਈ ਹੈ ਤੇ ਅਸੀਂ ਜੇ ਇਹਦੇ ਨਾਲ ਸੰਬੰਧਿਤ ਰਹਾਂਗੇ ਤਾਂ ਭਾਈ ਗੁਰਪੁਰੀ ਨੂੰ ਜਾਵਾਂਗੇ ਜੇ ਵਿਛੜ ਜਾਵਾਂਗੇ ਤਾਂ ਸਤਸੰਗ ਜੀ ਉਹੀ ਫਿਰ ਧਰਮਰਾਜ ਦੇ ਹਿਸਾਬ ਦੇ ਕੇ ਨਰਕਾਂ ਚ ਤੁਰੇ ਫਿਰਾਂਗੇ ਸੋ ਐਸੇ ਸਿਧਾਂਤ ਦਾ ਅਰਥ ਕੱਲ ਨੂੰ ਵਿਚਾਰਾਂਗੇ ਸਮਾਂ ਹੋ ਗਿਆ ਹੈ ਭੁੱਲਾਂ ਚੁੱਕਾਂ ਸਤਸੰਗ ਜੀ ਮਾਫ਼ ਕਰਨੀਆਂ ਇੱਥੇ ਵਿਸਰਾਮ ਦਿੰਦਾ ਰਾਗੀ ਸਿੰਘ ਜੀ ਹਾਜ਼ਰ ਹਨ ਆਪ ਅੰਮ੍ਰਿਤਮਈ ਬਾਣੀ ਦਾ ਕੀਰਤਨ ਸੁਣ ਕੇ ਲਾਹਾ ਲਓ ਇਹੀ ਸਭ ਤੋਂ ਵੱਡਾ ਭਾਈ ਜਨਮ ਸਫਲ ਕਰਨ ਦਾ ਢੰਗ ਤਰੀਕਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ